दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि पिशौर दी संगत आई है। संगत ने सतगुरु तेग बहादुर सच्चे पातशाह जी दा दर्शन किया है अनेकां प्रकार दियां भेटावां संगत दे वल्लों सतगुरु तेग बहादुर जी दे चरणां दे विच अर्पण होईयां। कल इथों तक कथा पहुंची सी अज इथों अगे मैं प्रारंभ करदा।
बिन ठान पर कर्मा कर है उस्तत अनेक प्रकार उचर है।
ग्रंथाकार भाई संतोख सिंह जी लिखते ने कि सिख सेवक सतगुरां दे द्वाले द्वाले परिक्रमा करदे ने बेनतियां करदे ने ते अनेकां प्रकार दे सतगुरु तेग बहादुर जी दी उस्तति भी कीती जा रही।
मन पावत सतगुर बार दीने तिन की काल प्रेम युत चीने।
कवि जी लिखते ने कि सिखां सेवकां दी काल नूं सतगुरु तेग बहादुर जी ने प्रेम दे नाल जाणिया है ते मन पौंदे जिहड़े वरदान से सतगुरां ने उन्हां नूं दित्ते।
मिले बहुत दिन खोज ते आए श्रमत पाए पुण दर्शन पाए।
बहुतियां दिनां दी खोज तों बाद इत्थे आण के थक हार के सारिआं ने सतगुरु तेग बहादुर जी दा दर्शन कीता।
गुर कह दीन सतीर दिलासा कृपा दृष्ट देखत चहू पासा।
सतगुरु सच्चे पातशाह जी सारिआं नूं दिलासा देंदे ने धीरे देंदे ने ते मेहर दी नजर दे नाल सतगुरु तेग बहादुर जी ने सारिआं दे वल तकिआ।
इतने मेरा हक एक आवा पिख प्रभाव को सीस निवावा।
कवि जी लिखते ने कि संगत दर्शन कर रही सी इन्ने चिर नूं बाहरों कोई एक जट जिमीदार उत्थे पहुंच गया है सतगुरां दे प्रभाव नूं देख के उन्हें सतगुरां दे चरणां दे विच सिर निवा दिता।
निकट खेत्र मैं लांगुल वाहत नरगन पिख कर दर्श उमाहत।
सतगुरां ने उस नूं आख्या तू कौन है कित्थों आया है। हाथ जोड़ के वह कहिंदा कि सच्चे पातशाह मैं इत्थे लागे ही अपनी पैली दे विच हल वाह रहा सी ते सच्चे पातशाह मैं देखिया कि बहुत सारे स्त्रियां पुरुष तुहानू नमस्कार कर रहे ने इस करके मेरा जी कीता कि मैं भी तुहानू आण के वंदना करा।
टक्कर हमारे घर ते आई करो आप पी पान मंगाई।
हाथ जोड़ के वो जिमीदार कहिंदा कि सच्चे पातशाह ਜਿਹੜੀ ਲੱਸੀ ਹੈ ਉਹ ਮੇਰੇ ਘਰ ਤੋਂ ਆਈ ਹੈ ਮੇਰੇ ਪੀਣ ਦੇ ਲਈ, ਤੇ ਸੱਚੇ ਪਾਤਸ਼ਾਹ ਮੈਂ ਚਾਹੁੰਦਾ ਹਾਂ ਕਿ ਮੇਰੀ ਲੱਸੀ ਨੂੰ ਤੁਸੀਂ ਵੀ ਥੋੜਾ ਪਾਣ ਕਰੋ, ਤੁਸੀਂ ਵੀ ਪਿਓ। ਗੁਰ ਤਬ ਕਹਿਓ ਭਾਵ ਸ਼ੁਭ ਹੇਰਾ, ਤੂੰ ਹੀ ਪਾਣ ਕਰੋ ਇਸ ਬੇਰਾ। ਸਤਿਗੁਰੂ ਤੇਗ ਬਹਾਦਰ ਜੀ ਉਸ ਨੂੰ ਕਹਿੰਦੇ ਨੇ ਕਿ ਤੇਰੀ ਭਾਵਨਾ ਬੜੀ ਚੰਗੀ ਹੈ, ਤੇਰਾ ਪ੍ਰੇਮ ਵੀ ਬੜਾ ਚੰਗਾ ਹੈ। ਕਹਿੰਦੇ ਨੇ ਕਿ ਨਹੀਂ, ਅਸੀਂ ਲੱਸੀ ਨਹੀਂ ਪੀਣੀ, ਪਾਣ ਕਰੋ ਤੂੰ ਹੀ ਇਸ ਬੇਰਾ, ਤੂੰ ਹੀ ਲੱਸੀ ਨੂੰ ਪੀ। ਸੁਣ ਪੁਣ ਭਾਨਿਓ ਆਪ ਪੀ ਪੀਓ, ਕਿਰਪਾ ਦ੍ਰਿਸ਼ਟ ਮੈਂ ਦੇਖਤ ਜੀਓ। ਹੱਥ ਜੋੜ ਕੇ ਉਹ ਕਹਿੰਦਾ ਨਹੀਂ ਸੱਚੇ ਪਾਤਸ਼ਾਹ ਮੈਂ ਵੀ ਪੀਵਾਂਗਾ, ਤੇ ਕਿਰਪਾ ਕਰਕੇ ਤੁਸੀਂ ਵੀ ਮੇਰੀ ਲੱਸੀ ਨੂੰ ਆਪਣੀ ਰਸਨੀ ਲਾਇਕ ਕਰੋ, ਭਾਵ ਕੇ ਛਕੋ। ਕਿਰਪਾ ਦ੍ਰਿਸ਼ਟ ਮੈਂ ਪੇਖਤ ਜੀਵੋ, ਸੱਚੇ ਪਾਤਸ਼ਾਹ ਤੁਹਾਡੀ ਮਿਹਰ ਦੀ ਨਜ਼ਰ ਐਸੀ ਹੈ ਕਿ ਮਨੁੱਖ ਮਰੇ ਹੋਏ ਜਿੰਦਾ ਹੋ ਜਾਂਦੇ ਨੇ, ਤੁਹਾਡੀ ਮਿਹਰ ਦੀ ਨਜ਼ਰ ਤੇ ਤੁਹਾਡੀ ਖੁਸ਼ੀ ਐਸੀ। ਬਾਰ ਬਾਰ ਕਹਿ ਰਾਹ ਕਰਹਿਓ, ਤਬ ਸਤ ਗੁਰ ਸਿੱਖਣ ਸੋ ਕਹਿਓ। ਕਵੀ ਜੀ ਲਿਖਦੇ ਨੇ ਕਿ ਜਦੋਂ ਬਾਰ ਬਾਰ ਉਸਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ, ਤੇ ਫਿਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ। ਤੱਕਰ ਪਾਣ ਕੀ ਨਸ ਤਿਸ ਬੇਰੀ, ਸੰਗਤ ਤ੍ਰਿਖਾ ਮਿਟਾਏ ਬਿਡੇਰੀ। ਸਤਿਗੁਰਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਹਦੀ ਲੱਸੀ ਨੂੰ ਪ੍ਰਵਾਨ ਕਰੋ, ਇਸ ਨੂੰ ਛਕੋ। ਸਿੱਖਾਂ ਨੇ ਸਤਿਗੁਰਾਂ ਦਾ ਹੁਕਮ ਮੰਨ ਕੇ ਉਸ ਦੀ ਲੱਸੀ ਨੂੰ ਛਕਿਆ, ਤੇ ਸੰਗਤਾਂ ਦੀ ਮਨ ਨੂੰ ਕਿ ਜਿਹੜੀ ਤ੍ਰਿਖਾ ਸੀ ਉਹ ਦੂਰ ਹੋ ਗਈ। ਰਾਹ ਕਸੋ ਤਬ ਸਤਿਗੁਰ ਪ੍ਰਾਹੀ, ਦੁਗਦ ਰਹਿ ਬਹੁ ਤੁਵ ਕਰ ਮਾਹੀ। ਉਸ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਜ਼ਿਮੀਦਾਰ ਨੂੰ ਇਹ ਵਰਦਾਨ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਦੁਗਦ ਰਹਿ ਬਹੁ ਤੁਵ ਕਰ ਮਾਹੀ, ਭਾਵ ਕੇ ਦੁੱਧ ਦੀਆਂ ਤੇਰੇ ਘਰ ਦੇ ਵਿੱਚ ਲਹਿਰਾਂ ਬਹਿਰਾਂ ਰਹਿਣਗੇ, ਭਾਵ ਕੇ ਦੁੱਧ ਦੀ ਤੇਰੇ ਘਰ ਦੇ ਵਿੱਚ ਕਦੇ ਕਮੀ ਨਹੀਂ ਹੋਵੇਗੀ। ਥੋੜੇ ਨਹੀਂ ਕਬ ਹੋਏ ਕਨੇਰੇ, ਸਤ ਸੰਗਤ ਸੇਵੀ ਇਸ ਬੇਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਲੱਸੀ ਪਿਆ ਕੇ ਤੂੰ ਸਤ ਸੰਗਤ ਦੀ ਬਹੁਤ ਵੱਡੀ ਸੇਵਾ ਕੀਤੀ ਹੈ, ਇਸ ਕਰਕੇ ਕਦੇ ਵੀ ਦੁੱਧ ਦੀ ਤੇਰੇ ਘਰ ਦੇ ਵਿੱਚ ਕਮੀ ਨਹੀਂ ਹੋਵੇਗੀ, ਜਿਆਦਾ ਤੋਂ ਜਿਆਦਾ ਦੁੱਧ ਹੋਵੇਗਾ। ਇਮ ਸੰਗਤ ਕੋ ਕਰ ਸਨਮਾਨ, ਤੈ ਤੇ ਸਤਿਗੁਰ ਕੀਨਸ ਪਿਆਨ। ਕਵੀ ਜੀ ਲਿਖਦੇ ਨੇ ਕਿ ਸਤ ਸੰਗਤ ਦਾ ਇਸ ਤਰ੍ਹਾਂ ਦਾ ਸਨਮਾਨ ਕੀਤਾ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਚੱਲ ਪਏ। ਸਗਰੀ ਸੰਗਤ ਸੰਗ ਲਿਆਏ, ਭਿੱਖੀ ਗ੍ਰਾਮ ਸਮੁਖ ਕੋ ਆਏ। ਜਿਹੜੀ ਸਾਰੀ ਦੀ ਸਾਰੀ ਸੰਗਤ ਹੈ ਉਹ ਵੀ ਨਾਲ ਸਤਿਗੁਰਾਂ ਦੇ ਚੱਲਦੀ ਗਈ। ਕਵੀ ਜੀ ਲਿਖਦੇ ਨੇ ਕਿ ਭਿੱਖੀ ਨਾਂ ਦਾ ਜਿਹੜਾ ਪਿੰਡ ਹੈ ਉਹਦੇ ਕੋਲ ਆ ਗਏ। ਸਨੇ ਸਨੇ ਗਮਨਤ ਸੁਖ ਸਾਥ, ਤਹਾਂ ਆਏ ਉਤਰੇ ਜਗ ਨਾਥ। ਹੌਲੀ ਹੌਲੀ ਸੁਖ ਦੇ ਨਾਲ ਚਲਦਿਆਂ ਚਲਦਿਆਂ ਸਤਿਗੁਰੂ ਜੀ ਭਿੱਖੀ ਪਿੰਡ ਦੇ ਵਿੱਚ ਪਹੁੰਚੇ ਨੇ, ਤੇ ਉੱਥੇ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ। ਇੱਕ ਦਿਨ ਸੰਗਤ ਤੇ ਠਾਂ ਰਹੀ, ਪੁਨ ਵਿਦਾ ਗਮਨੇ ਔਰ ਚਹੀ। ਜਿਹੜੀ ਦੂਰੋਂ ਪਿਸ਼ੌਰ ਤੋਂ ਸੰਗਤ ਆਈ ਹੋਈ ਸੀ ਉਹ ਇੱਕ ਦਿਨ ਸਤਿਗੁਰਾਂ ਦੇ ਕੋਲ ਹੀ ਰਹੀ, ਤੇ ਦੂਸਰੇ ਦਿਨ ਸੰਗਤ ਨੇ ਪਿਛਾਂ ਜਾਣ ਦਾ ਇਰਾਦਾ ਬਣਾਇਆ। ਸਿਰੇ ਪਾਉ ਤਿੰਨ ਕੋ ਬੰਦਵਾਏ, ਜਥਾ ਜੋਗ ਜੇ ਤਕ ਮੁਖ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿਰੋਪੇ ਬਹੁਤੇ ਸਾਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ, ਯਥਾ ਯੋਗ ਜਿਹੜੇ ਮੁਖੀ ਸੰਗਤ ਦੇ ਵਿੱਚੋਂ ਸਨ ਉਹਨਾਂ ਸਾਰਿਆਂ ਨੂੰ ਸਿਰੋਪੇ ਦਿੱਤੇ। ਪੁਨ ਮਸਾਂ ਦਸੋ ਪਾਗ ਬੰਧਾਈ, ਬਿਦਾ ਦਈ ਸਭਹਿਨ ਸੁਖ ਦਾਈ। ਇਸ ਤੋਂ ਇਲਾਵਾ ਇੱਕ ਮਸੰਦ ਦੇ ਸਿਰ ਦੇ ਉੱਤੇ ਸਤਿਗੁਰਾਂ ਨੇ ਦਸਤਾਰ ਸਜਾਈ, ਤੇ ਫਿਰ ਸਾਰਿਆਂ ਨੂੰ ਸੁਖ ਦੇ ਨਾਲ ਵਿਦਾਇਗੀ ਦਿੱਤੀ। ਗੁਰ ਕੀ ਖੁਸ਼ੀ ਲਈ ਸਭ ਪਾਏ, ਗਮਨ ਕੀਨ ਸੰਗਤ ਸਮੁਦਾਏ। ਇਸ ਤਰੀਕੇ ਦੇ ਨਾਲ ਸਤਿਗੁਰਾਂ ਦੀਆਂ ਖੁਸ਼ੀਆਂ ਨੂੰ ਸਾਰੀ ਸੰਗਤ ਨੇ ਪ੍ਰਾਪਤ ਕੀਤਾ ਤੇ ਫਿਰ ਸਾਰੀ ਦੀ ਸਾਰੀ ਸੰਗਤ ਪਿਛਾਂਹ ਮੁੜੀ। ਤਿੰਨ ਪਾਛੇ ਸਤਿਗੁਰ ਸੁਖ ਧਾਮ ਬਸੇ ਕਿਤਕ ਦਿਨ ਭਿੱਖੀ ਗ੍ਰਾਮਾਂ। ਕਵੀ ਜੀ ਲਿਖਦੇ ਨੇ ਕਿ ਸੰਗਤ ਦੇ ਜਾਣ ਤੋਂ ਪਿੱਛੋਂ ਜੋ ਕਿ ਸਤਿਗੁਰੂ ਜੀ ਸੁਖਾਂ ਦਾ ਘਰ ਨੇ ਉਹ ਕਾਫੀ ਦਿਨ ਭਿੱਖੀ ਪਿੰਡ ਦੇ ਵਿੱਚ ਟਿਕੇ ਰਹੇ। ਤਹ ਦੇਸੋ ਸਰਦਾਰ ਵਿਸਾਲ ਚਾਹਲ ਗੋਤ ਚੜੈ ਤਿਸ ਨਾਲੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਿੱਖੀ ਪਿੰਡ ਦੇ ਵਿੱਚ ਇੱਕ ਦੇਸੂ ਨਾਂ ਦਾ ਬਹੁਤ ਵੱਡਾ ਸਰਦਾਰ ਰਹਿੰਦਾ ਸੀ ਜਿਹਦੀ ਚਾਹਲ ਗੋਤ ਸੀ। ਚਾਹਲ ਗੋਤ ਚੜੈ ਤਿਸ ਨਾਲੈ, ਚਾਲਾਂ ਦਾ ਸਾਰਾ ਗੋਤ ਕਬੀਲਾ ਉਹਦੇ ਨਾਲ ਹੀ ਜਾਂਦਾ ਸੀ ਜਦੋਂ ਕਿਤੇ ਬਾਹਰ ਜਾਂਦਾ ਸੀ। ਦੋਏ ਦਿਨ ਬਿਤੇ ਮਿਲਨ ਨਹੀਂ ਆਇਓ ਜਿਨ ਸਰਵਰ ਸੇਵਾ ਚਿਤ ਲਾਇਓ। ਕਵੀ ਜੀ ਲਿਖਦੇ ਨੇ ਕਿ ਦੋ ਦਿਨ ਬਤੀਤ ਹੋ ਗਏ ਪਰ ਉਹ ਮਿਲਣ ਦੇ ਵਾਸਤੇ ਸਤਿਗੁਰਾਂ ਨੂੰ ਨਹੀਂ ਆਇਆ ਕਿਉਂਕਿ ਉਹ ਜਿਹੜਾ ਸਰਦਾਰ ਹੈ ਜਿਹਦਾ ਨਾਮ ਦੇਸੂ ਹੈ ਉਹ ਸਰਵਰ ਦਾ ਮੁਰੀਦ ਹੈ, ਉਹਦਾ ਚੇਲਾ ਹੈ। ਦੇਹ ਦਰੂਦ ਰੋਟ ਪਕਵਾਏ ਸਾਦਰ ਬੈਠ ਪਿਰਾਈ ਖਾਏ। ਸਰਵਰ ਨੂੰ ਮੰਨਣ ਵਾਲਾ ਹੈ ਦੇਸੂ, ਦਰੂਦ ਤੇ ਰੋਟ ਪਕਵਾ ਕੇ ਉਹ ਸਤਿਕਾਰ ਦੇ ਨਾਲ ਭਰਾਈਆਂ ਨੂੰ ਖਵਾਉਂਦਾ। ਸਰਵਰ ਕੀ ਖੂੰਡੀ ਗਰ ਗੇਰੀ ਤਿਸ ਮੈਂ ਸ਼ਰਦਾ ਠਾਨ ਕਨੇਰੀ। ਕਵੀ ਜੀ ਲਿਖਦੇ ਨੇ ਕਿ ਸਰਵਰ ਦੀ ਜਿਹੜੀ ਖੂੰਡੀ ਹੈ ਉਸ ਨੂੰ ਆਪਣੇ ਗਲ ਦੇ ਵਿਚ ਪਾਇਆ ਹੋਇਆ। ਇਹ ਵੱਡੀ ਖੁੰਡੀ ਦਾ ਭਾਵ ਨਹੀਂ, ਇੱਕ ਛੋਟਾ ਜਿਹਾ ਚਿੰਨ, ਜਿਸ ਤਰ੍ਹਾਂ ਕਿ ਜਿਹੜੇ ਈਸਾਈ ਲੋਕ ਨੇ ਉਹ ਆਪਣੇ ਗਲ ਦੇ ਵਿੱਚ ਛੋਟਾ ਜਿਹਾ ਸਲੀਬ ਦਾ ਚਿੰਨ ਧਾਰਨ ਕਰਦੇ ਨੇ, ਇਸੇ ਤਰੀਕੇ ਦੇ ਨਾਲ ਸਰਵਰ ਦੀ ਛੋਟੀ ਜਿਹੀ ਖੁੰਡੀ ਦਾ ਇੱਕ ਚਿੰਨ ਹੁੰਦਾ ਹੈ ਜਿਹਨੂੰ ਕਿ ਸਰਵਰ ਦੇ ਮੁਰੀਦ ਆਪਣੇ ਗਲ ਦੇ ਵਿੱਚ ਲਟਕਾ ਕੇ ਰੱਖਦੇ ਨੇ। ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਕਿ ਸਰਵਰ ਦੀ ਖੁੰਡੀ ਦਾ ਜਿਹੜਾ ਚਿੰਨ ਹੈ ਉਸ ਨੂੰ ਇਸ ਦੇਸ ਨੂੰ ਆਪਣੇ ਗਲ ਦੇ ਵਿੱਚ ਪਾਇਆ ਹੋਇਆ। ਤਿਸ ਮੈਂ ਸ਼ਰਧਾ ਠਾਣ ਕਨੇਰੀ, ਤੇ ਸਰਵਰ ਪੀਰ ਦੇ ਉੱਤੇ ਇਸ ਦੀ ਬਹੁਤ ਜ਼ਿਆਦਾ ਸ਼ਰਧਾ। ਹਿੰਦੂ ਧਰਮ ਨ ਕਛੂ ਵਿਚਾਰੈ ਤੁਰ ਕਰੀਤ ਸਿਰ ਉਪਰ ਧਾਰੈ। ਭਾਵੇਂ ਕਿ ਦੇਸੂ ਹਿੰਦੂ ਹੈ ਪਰ ਫੇਰ ਵੀ ਆਪਣੇ ਧਰਮ ਦੀ ਉਹ ਕੋਈ ਵਿਚਾਰ ਨਹੀਂ ਕਰਦਾ ਤੇ ਤੁਰਕਾਂ ਦੀ ਰੀਤੀ ਨੂੰ ਉਸਨੇ ਆਪਣੇ ਸਿਰ ਦੇ ਉੱਤੇ ਧਾਰਨ ਕੀਤਾ।
ਪਰਮੇਸ਼ਰ ਕੋ ਜਾਣੈ ਨਾਹੀ ਮਹਾਮੰਦ ਗਵਣੈ ਬਦ ਰਾਹੀ।
ਭਾਵ ਕਿ ਪਰਮੇਸ਼ਰ ਨੂੰ ਇਹ ਨਹੀਂ ਜਾਣਦਾ, ਬਹੁਤ ਜ਼ਿਆਦਾ ਖੋਟੇ ਰਾਹ ਦੇ ਉੱਤੇ ਇਹ ਚੱਲ ਰਿਹਾ।
ਜੇਦ ਜ ਪੰਡਤ ਇਨ ਕੁਮ ਨਾਹੈ ਅਪਰਨ ਕੀ ਤਬ ਕੌਣ ਬਖਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪੰਡਤ ਨੇ ਉਹ ਵੀ ਮੰਨੋ ਕਿ ਸਰਵਰ ਦੇ ਕਈ ਮੁਰੀਦ ਬਣੇ ਹੋਏ ਨੇ ਤੇ ਹੋਰਨਾਂ ਦੀ ਤੇ ਗੱਲ ਹੀ ਕਰਨੀ ਬੜੀ ਦੂਰ ਦੀ।
ਗੁੱਗਾ ਮੀਰਾ ਅਰ ਸੁਲਤਾਨ ਧਰਮ ਛੋੜਨ ਮਨ ਆਣ।
ਆਪਣੇ ਧਰਮ ਨੂੰ ਕਈ ਹਿੰਦੂ ਛੱਡ ਕੇ ਇਹਨਾਂ ਦੀ ਆਣ ਨੂੰ ਮੰਨਦੇ ਨੇ ਜਿਨ੍ਹਾਂ ਦੇ ਵਿੱਚ ਗੁੱਗਾ ਹੈ, ਮੀਰਾ ਹੈ ਔਰ ਸੁਲਤਾਨ ਹੈ, ਭਾਵ ਕੇ ਇਹ ਸਰਵਰ।
ਤਾ ਪਰਮੇਸ਼ਰ ਕੋ ਕਿਆ ਮਾਨ ਡਹਿ ਕੇ ਹਿੰਦੂ ਤਿਆਗੇ ਸਿਆਣੈ।
ਭਾਵ ਕੇ ਪਰਮੇਸ਼ਰ ਨੂੰ ਇਹਨਾਂ ਨੇ ਕਿੱਥੇ ਮੰਨਣਾ ਹੈ। ਡਹਿ ਕੇ ਹਿੰਦੂ ਤਿਆਗੈ ਸਿਆਣੈ, ਭਾਵ ਕੇ ਸਿਆਣੇ ਸਿਆਣੇ ਵੀ ਇਸ ਭਰਮ ਦੇ ਵਿਚ ਪੈ ਕੇ ਆਪਣੇ ਹਿੰਦੂ ਧਰਮ ਤੋਂ ਦੂਰ ਹੋ ਰਹੇ ਨੇ।
ਕਿਤਕ ਸਿੱਖ ਭਿੱਖੀ ਕੇ ਮਾਹੇ ਦੇਸੂ ਕੋ ਸਮਝਾਵਤ ਚਾਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਿੱਖੀ ਪਿੰਡ ਦੇ ਵਿਚ ਸਤਿਗੁਰਾਂ ਦੇ ਕੁਝ ਸਿੱਖ ਰਹਿੰਦੇ ਸਨ, ਉਹ ਦੇਸੂ ਨੂੰ ਸਮਝਾਉਂਦੇ ਨੇ। ਸਿੱਖ ਕਹਿੰਦੇ ਨੇ ਸ੍ਰੀ ਨਾਨਕ ਕੀ ਗਾਦੀ ਪਰ ਹੈ ਮਿਲੋ ਇਹਨੇ ਜੇ ਨਿਜ ਸੁਖ ਕਰ ਹੈ। ਸਿੱਖਾਂ ਨੇ ਦੇਸੂ ਨੂੰ ਸਮਝਾਇਆ ਕਿ ਸਤਿਗੁਰੂ ਤੇਗ ਬਹਾਦਰ ਜੀ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਦੇ ਉੱਤੇ ਬਿਰਾਜਮਾਨ ਨੇ, ਇਹਨਾਂ ਦਾ ਜਾ ਕੇ ਦਰਸ਼ਨ ਕਰ, ਇਹਨਾਂ ਨੂੰ ਮਿਲ ਤਾਂ ਕਿ ਤੈਨੂੰ ਸੁਖ ਹੋਵੇ।
ਇਨ ਕੋ ਕ੍ਰੋਧ ਪ੍ਰਸੰਨ ਅਫਲ ਨਹੀਂ ਦਾਤਾ ਬਰਸ ਰਾਪ ਸਭ ਮਹੀ।
ਸਿੱਖ ਦਿਸ ਨੂੰ ਸਮਝਾਉਂਦੇ ਨੇ। ਸਿੱਖ ਕਹਿੰਦੇ ਨੇ ਕਿ ਸਤਿਗੁਰਾਂ ਦਾ ਆਖਿਆ ਹੋਇਆ ਜਿਹੜਾ ਵਰਦਾਨ ਹੈ ਉਹ ਵੀ ਕਦੇ ਨਿਸਫਲ ਨਹੀਂ ਜਾਂਦਾ, ਉਹ ਵੀ ਸਫਲ ਹੁੰਦਾ ਹੈ, ਤੇ ਜੇਕਰ ਸਤਿਗੁਰੂ ਜੀ ਕਿਸੇ ਨੂੰ ਸਰਾਪ ਦੇ ਦੇਣ ਉਹ ਵੀ ਵਿਰਥਾ ਨਹੀਂ ਜਾਂਦਾ। ਦਾਤਾ ਬਰ ਸਰਾਪ ਕੇ ਸਭ ਮੈਂ, ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਵਰਦਾਨ ਦੇ ਤੇ ਸਰਾਪ ਦੇ ਦਾਤਾ ਨੇ, ਭਾਵ ਕੇ ਦੇਣ ਵਾਲੇ ਨੇ। ਦੇਵਨ ਕੋ ਪੀ ਦੁਖ ਸੁਖ ਦਾਨੀ, ਨਰ ਬਪਰਨ ਕੀ ਕਹਾਣੀ। ਸਿੱਖਾਂ ਨੇ ਦੇਸੂ ਨੂੰ ਸਮਝਾਇਆ ਕਿ ਦੇਖ ਜਿਹੜੇ ਦੇਵਤੇ ਨੇ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਵਰਦਾਨ ਲੈਂਦੇ ਨੇ, ਭਾਵ ਕੇ ਦੇਵਤੇ ਵੀ ਸੁੱਖਾਂ ਤੇ ਦੁੱਖਾਂ ਨੂੰ ਸਤਿਗੁਰਾਂ ਦੀ ਆਗਿਆ ਦੇ ਨਾਲ ਹੀ ਹੰਡਾਉਂਦੇ ਨੇ। ਨਰ ਬਪਰਨ ਕੀ ਕਹਾਣੀ, ਤੇ ਮਨੁੱਖ ਵਿਚਾਰੇ ਜਿਹੜੇ ਨੇ ਉਹਨਾਂ ਦੀ ਤੇ ਗੱਲ ਹੀ ਕਰਨੀ ਦੂਰ ਦੀ। ਇਤਿਆਦਿਕ ਤਿਸ ਕੋ ਸਮਝਾਏ, ਸਤਿਗੁਰ ਸਾਥ ਮਿਲਨ ਠਹਿਰਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਦੀ ਬਹੁਤੀ ਜ਼ਿਆਦਾ ਮਹਿਮਾ ਦੇਸੂ ਦੇ ਕੋਲ ਸਿੱਖਾਂ ਨੇ ਬਿਆਨ ਕੀਤੀ ਹੈ। ਆਖਿਰਕਾਰ ਸਿੱਖਾਂ ਨੇ ਦੇਸੂ ਨੂੰ ਤਿਆਰ ਕਰ ਲਿਆ ਕਿ ਉਹ ਸਤਿਗੁਰਾਂ ਦੇ ਦਰਸ਼ਨ ਜਾ ਕੇ ਕਰੇ। ਪਾਇਓ ਤਿਆਰ ਕੁਛ ਲਈ ਉਪਾਇਨ, ਮਿਲ ਕਰ ਮੈਂ ਬੰਦੋ ਗੁਰ ਪਾਇਨ। ਦੇਸੂ ਸਤਿਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਤਿਆਰ ਹੋਇਆ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਨ ਦੇ ਵਾਸਤੇ ਉਹਨੇ ਕੁਝ ਭੇਟਾ ਲਈ ਹੈ, ਤੇ ਮਨ ਦੇ ਵਿੱਚ ਸੋਚਦਾ ਹੈ ਕਿ ਮੈਂ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਾਂਗਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸਮਝਾਇਓ ਸਿੱਖਣ ਜਬੈ, ਦੇਸੂ ਹੈ ਕਰ ਤਿਆਰ, ਪੀਰ ਸੰਗ ਲੈ ਨਰਨ ਕੀ ਆਇਓ ਗੁਰ ਦਰਬਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਦੇ ਸਮਝਾਉਣ ਦੇ ਉੱਤੇ ਦੇਸੂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਤਿਆਰ ਹੋਇਆ। ਜਦੋਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਤੁਰਿਆ ਤੇ ਬਹੁਤੇ ਸਾਰੇ ਜਿਹੜੇ ਮਨੁੱਖ ਸੀ ਉਹਦੇ ਨਾਲ ਤੁਰੇ ਨੇ, ਕਿਉਂਕਿ ਪਿੱਛੇ ਵੀ ਕਵੀ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਬਹੁਤ ਵੱਡਾ ਸਰਦਾਰ ਹੈ, ਬਹੁਤੇ ਸਾਰੇ ਲੋਕ ਉਹਦੇ ਨਾਲ ਜਾਂਦੇ ਨੇ। ਹੁਣ ਜਦੋਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਜਾ ਰਿਹਾ ਤੇ ਬਹੁਤ ਸਾਰੇ ਉਹਦੇ ਸਾਥੀ ਉਹਦੇ ਨਾਲ ਨੇ। ਦੇਵਸਤੀ ਸਰੇ ਦਰਸ਼ਨ ਆਇਓ, ਪ੍ਰਥਮ ਉਪਾਇਨ ਧਰੀ ਸੁਲਿਆਓ। 2 ਦਿਨ ਤੇ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਹੀਂ ਸੀ ਆਇਆ ਸਿੱਖਾਂ ਦੇ ਸਮਝਾਉਣ ਦੇ ਉੱਤੇ, ਹੁਣ 3ਰੇ ਦਿਨ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਇਆ ਹੈ। ਸਾਰਿਆਂ ਤੋਂ ਪਹਿਲਾਂ ਉਸਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀ ਭੇਟਾ ਅਰਪਣ ਕੀਤੀ।
ਬਿਨੈ ਸਨੀ ਬਾਣੀ ਕਹਿ ਕਰਕੇ, ਬੰਧਨ ਕੀਨ ਚਰਨ ਸਿਰ ਧਰਕੇ।
ਫਿਰ ਬੇਨਤੀ ਦੇ ਸਮੇਤ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ, ਆਪਣਾ ਸਿਰ ਝੁਕਾਇਆ।
ਨਿਮਰ ਦੇਖ ਕੈ ਸ੍ਰੀ ਗੁਰ ਪੂਰੇ, ਕਹਿਓ ਬਾਕ ਬਾਕਣ ਕੇ ਸੂਰੇ।
ਕਵੀ ਜੀ ਲਿਖਦੇ ਨੇ ਕਿ ਜਦੋਂ ਦੇਸੂ ਦੀ ਨਿਮਰਤਾ ਨੂੰ ਸਤਿਗੁਰੂ ਤੇਗ ਬਹਾਦਰ ਜੀ ਨੇ ਦੇਖਿਆ ਤੇ ਫਿਰ ਉਸ ਸਤਿਗੁਰੂ ਤੇਗ ਬਹਾਦਰ ਨੇ ਵਚਨ ਕੀਤਾ ਹੈ ਜਿਹੜੇ ਸਤਿਗੁਰੂ ਜੀ ਬਾਕਾਂ ਦੇ ਸੂਰਮੇ ਨੇ, ਭਾਵ ਕੇ ਵਾਕ ਸੂਰਮਿਆਂ ਵਰਗੇ ਨੇ, ਭਾਵ ਕੇ ਜਿਹੜੇ ਕਦੇ ਅਸਫਲ ਨਹੀਂ ਜਾਂਦੇ।
ਕਹਿੰਦੇ ਨੇ ਆਵੋ ਦੇਸ ਰਾਜ ਬਣ ਬੈਠੋ, ਜੇ ਦਿਨ ਸ਼ਰਧਾ ਸ਼ੁਭ ਘਰ ਬੈਠੋ।
ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਮੁਖ ਤੋਂ ਬਚਨ ਕੀਤਾ, ਕਹਿੰਦੇ ਨੇ ਆਓ ਦੇਸ ਰਾਜ, ਦੇਸੂ ਕਹਿੰਦੇ ਸਨ ਸਾਰੇ, ਭਾਵੇਂ ਕਿ ਵੱਡਾ ਸਰਦਾਰ ਸੀ, ਤੇ ਸਤਿਗੁਰੂ ਜੀ ਕਹਿੰਦੇ ਨੇ ਆਓ ਦੇਸ ਰਾਜ, ਜੇ ਦ੍ਰਿੜ ਸ਼ਰਧਾ ਸ਼ੁਭ ਘਰ ਬੈਠੋ। ਭਾਵ ਕੇ ਜੇ ਦ੍ਰਿੜ ਸ਼ਰਧਾ ਹੈ ਤਾਂ ਸਿੱਖੀ ਰੂਪੀ ਸ਼ੁਭ ਘਰ ਦੇ ਵਿੱਚ ਪ੍ਰਵੇਸ਼ ਕਰੋ। ਜਿਸ ਤਰ੍ਹਾਂ ਕਿ ਰਾਮਾਇਣ ਦੇ ਵਿੱਚ ਇੱਕ ਘਟਨਾ ਆਉਂਦੀ ਹੈ ਕਿ ਜਦੋਂ ਰਾਵਣ ਦਾ ਭਰਾ ਭਵੀਖਣ ਰਾਮ ਚੰਦਰ ਜੀ ਦੇ ਚਰਨਾਂ ਦੀ ਸਰਨ ਦੇ ਵਿੱਚ ਪਹੁੰਚਿਆ ਤੇ ਦੇਖਦਿਆਂ ਸਾਰ ਹੀ ਭਗਵਾਨ ਰਾਮ ਚੰਦਰ ਜੀ ਨੇ ਆਖਿਆ ਸੀ ਆਓ ਲੰਕੇਸ਼। ਲੰਕੇਸ਼ ਦਾ ਭਾਵ ਹੈ ਲੰਕਾ ਦਾ ਰਾਜਾ। ਭਵੀਖਣ ਰਾਵਣ ਦਾ ਭਰਾ ਸੀ, ਲੰਕਾ ਦਾ ਰਾਜਾ ਨਹੀਂ ਸੀ, ਲੰਕਾ ਦਾ ਰਾਜਾ ਸੀ ਰਾਵਣ, ਪਰ ਭਗਵਾਨ ਨੇ ਵਰਦਾਨ ਹੀ ਦੇ ਦਿੱਤਾ ਆਉਂਦਿਆਂ ਸਾਰ, ਕਹਿੰਦੇ ਨੇ ਆਓ ਲੰਕੇਸ਼ ਕਿ ਲੰਕਾ ਦਾ ਰਾਜਾ ਤੂੰ ਹੈ। ਭਗਵਾਨ ਜੀ ਨੇ ਸਾਗਰ ਦੇ ਵਿੱਚੋਂ ਪਾਣੀ ਦਾ ਤਿਨਕਾ ਲੈ ਕੇ ਉਹਦੇ ਮੱਥੇ ਦੇ ਵਿੱਚ ਤਿਲਕ ਵੀ ਕਰ ਦਿੱਤਾ ਕਿ ਤੂੰ ਰਾਜਾ ਬਣੇਗਾ। ਆਖਿਰਕਾਰ ਭਗਵਾਨ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ ਤੇ ਰਾਵਣ ਜੀ ਦੀ ਜਗ੍ਹਾ ਦੇ ਉੱਤੇ ਲੰਕਾ ਦਾ ਰਾਜਾ ਉਹਦੇ ਭਰਾ ਨੂੰ ਸਥਾਪਿਤ ਕੀਤਾ। ਮੇਰਾ ਸਿਰਫ ਕਹਿਣ ਤੋਂ ਪਾਵੇ ਕਿ ਦੇਸੂ ਭਾਵੇਂ ਸਰਦਾਰ ਹੈ ਪਰ ਉਹਨੂੰ ਸਾਰੇ ਦੇਸੂ ਕਹਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਰ ਵੀ ਵੱਡੀ ਉਸ ਨੂੰ ਉਪਾਧੀ ਦੇਣ ਦੀ ਚਾਹ ਕਰਦੇ ਨੇ ਕਿਉਂਕਿ ਸਤਿਗੁਰੂ ਜੀ ਅੰਤਰਜਾਮੀ ਨੇ। ਉਹਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਜ਼ਿਆਦਾ ਵਾਧੇ ਦੇ ਵਿੱਚ ਜਾਣ ਵਾਲਾ ਹੈ। ਇਸ ਕਰਕੇ ਸਤਿਗੁਰਾਂ ਨੇ ਆਖਿਆ ਆਵੋ ਦੇਸ ਰਾਜ, ਸਤਿਗੁਰਾਂ ਨੇ ਆਖਿਆ ਆਓ ਦੇਸ ਰਾਜ, ਸ਼ਰਧਾ ਦ੍ਰਿੜ ਦੇ ਨਾਲ ਸਿੱਖੀ ਰੂਪੀ ਘਰ ਦੇ ਵਿੱਚ ਪ੍ਰਵੇਸ਼ ਕਰ। ਸਕਲ ਦੇਸ਼ ਪਰ ਹੁਕਮ ਚਲਾਵੋ, ਜੇ ਗੁਰ ਸਿੱਖੀ ਸਿਦਕ ਕਮਾਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਦੇਸ਼ ਦੇ ਵਿੱਚ ਤੂੰ ਹੁਕਮ ਚਲਾਏਗਾ ਜੇਕਰ ਗੁਰੂ ਦੀ ਸਿੱਖੀ ਨੂੰ ਸਿਦਕ ਦੇ ਨਾਲ ਕਮਾਏਗਾ। ਇਹ ਖੁੰਡੀ ਕਿਮ ਗਰ ਮੈਂ ਰਾਖੀ, ਕਿਆ ਗੁਣ ਕਰੇ ਸੁਣਾਵੋ ਸਾਖੀ। ਸਤਿਗੁਰੂ ਜੀ ਦੇਸੂ ਨੂੰ ਕਹਿੰਦੇ ਨੇ ਕਿ ਜਿਹੜੀ ਤੂੰ ਆਪਣੇ ਗਲ ਦੇ ਵਿੱਚ ਖੁੰਡੀ ਲਟਕਾਈ ਹੋਈ ਹੈ ਇਹ ਕਾਹਦੇ ਵਾਸਤੇ ਲਟਕਾਈ ਹੋਈ ਹੈ, ਦੱਸ ਕਿ ਤੈਨੂੰ ਕੀ ਫਾਇਦਾ ਤੇ ਗੁਣ ਪਹੁੰਚਾਉਂਦੀ ਹੈ ਇਹਦੇ ਬਾਰੇ ਦੱਸ। ਸੁਣ ਦੇ ਸੁਣੇ ਸਕਲ ਸੁਣਾਈ, ਸਰਵਰ ਕੀ ਖੁੰਡੀ ਇਹ ਪਾਈ। ਹੱਥ ਜੋੜ ਕੇ ਦੇਸੂ ਨੇ ਸਾਰੀ ਬੇਨਤੀ ਸੁਣਾਈ ਹੈ ਕਿ ਸੱਚੇ ਪਾਤਸ਼ਾਹ ਮੈਂ ਸਰਵਰ ਦਾ ਮਰੀਦ ਹਾਂ, ਉਹਦਾ ਚੇਲਾ ਹਾਂ ਤੇ ਉਸ ਦੀ ਇਹ ਜਿਹੜੀ ਖੁੰਡੀ ਨਿਸ਼ਾਨੀ ਦੇ ਰੂਪ ਦੇ ਵਿੱਚ ਮੈਂ ਆਪਣੇ ਗਲੇ ਦੇ ਵਿੱਚ ਧਾਰਨ ਕੀਤੀ। ਨਿਸ ਦਿਨ ਰੱਖਿਆ ਕਰੇ ਹਮਾਰੀ, ਮਹਿਕੀ ਤੇਨਣ ਦੇਤ ਹਜ਼ਾਰੀ। ਕਿਉਂਕਿ ਸਤਿਗੁਰਾਂ ਨੇ ਆਖਿਆ ਕਿ ਦੱਸ ਕੀ ਫਾਇਦਾ ਪਹੁੰਚਾਉਂਦੀ ਹੈ ਖੁੰਡੀ। ਅੱਗੋਂ ਕਹਿੰਦਾ ਸੱਚੇ ਪਾਤਸ਼ਾਹ ਰਾਤ ਦਿਨ ਇਹ ਰੱਖਿਆ ਕਰਦਾ ਹੈ ਸਾਡਾ ਪੀਰ ਸਾਡੀ, ਉਹਦੀ ਨਿਸ਼ਾਨੀ ਮੈਂ ਗਲ ਦੇ ਵਿੱਚ ਪਾਈ ਹੈ, ਗਊਆਂ ਮੱਝੀਆਂ ਹਜ਼ਾਰਾਂ ਹੀ ਦਿੰਦਾ। ਦੂਧ ਪੂਤ ਕੋ ਅਧਿਕ ਵਧਾਵਤ, ਸਕਲ ਦੇਸ਼ ਤਿਸ ਬਹੁਤ ਮਨਾਵਤ। ਦੁੱਧ ਦਿੰਦਾ ਹੈ, ਪੁੱਤਰ ਦਿੰਦਾ ਹੈ, ਇਹਨਾਂ ਚੀਜ਼ਾਂ ਦੇ ਵਿੱਚ ਵਾਧਾ ਕਰਦਾ ਹੈ, ਸਾਰਾ ਦੇਸ਼ ਬਹੁਤ ਜ਼ਿਆਦਾ ਮੰਨਦਾ ਹੈ ਸਰਵਰ ਪੀਰ ਨੂੰ। ਕਰੈ ਰੋਟ ਅਰਪੈ ਤਿਸ ਤਾਈ, ਹੱਥ ਜੋਰ ਬੰਦੈ ਸਿਰ ਨਿਆਈ। ਕਹਿੰਦਾ ਕਿ ਰੋਟ ਤਿਆਰ ਕੀਤਾ ਜਾਂਦਾ ਹੈ, ਫਿਰ ਰੋਟ ਤਿਆਰ ਕਰਕੇ ਉੱਥੇ ਜਾ ਕੇ ਅਰਪਣ ਕੀਤਾ ਜਾਂਦਾ ਹੈ, ਉਹਦੀ ਜਗ੍ਹਾ ਦੇ ਉੱਤੇ ਅਸੀਂ ਸਾਰੇ ਦੇ ਸਾਰੇ ਹੱਥ ਜੋੜ ਕੇ ਉੱਥੇ ਸਿਰ ਨਿਵਾਉਂਦੇ ਹਾਂ। ਸੁਣ ਸਤਿਗੁਰ ਨੇ ਪੁੰਨ ਸਮਝਾਵਾ, ਹਿੰਦ ਧਰਮ ਬਣ ਕੋਏ ਦਾਵਾ। ਦੇਸੂ ਦੀਆਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਫੇਰ ਸਮਝਾਇਆ, ਕਹਿੰਦੇ ਨੇ ਦੇਖ ਦੇਸੂ, ਹਿੰਦੂ ਧਰਮ ਬਣ ਕੋ ਇਹ ਦਾਵਾ, ਭਾਵ ਕਿ ਹਿੰਦੂ ਧਰਮ ਰੂਪੀ ਬਣ ਨੂੰ ਇਹ ਦਾਵਾ ਅਗਨੀ ਦੇ ਵਾਂਗ ਨਾਸ਼ ਕਰਨੇ ਵਾਲਾ ਕਰਮ ਹੈ। ਕਿਉਂ ਆਪਣੋ ਪਰ ਲੋਕ ਬਿਗਾਰਾ, ਵਾਹਿਗੁਰੂ ਕੋ ਹਿਰਦੈ ਬਿਸਾਰਾ। ਕਹਿੰਦੇ ਨੇ ਦੇਸੂ, ਕਿਉਂ ਤੂੰ ਆਪਣੇ ਪ੍ਰਲੋਕ ਨੂੰ ਵਿਗਾੜਨਾ ਚਾਹੁੰਦਾ ਹੈ, ਸੱਚੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਪ੍ਰਲੋਕ ਵਿਗੜ ਜਾਂਦਾ। ਜਬ ਜਮ ਕੇ ਬਸ ਪਰ ਹੈ ਜਾਈ, ਤਾਂ ਹੋਏ ਹੈ ਕੌਣ ਸਹਾਈ। ਸਤਿਗੁਰੂ ਤੇਗ ਬਹਾਦਰ ਜੀ ਦੇਸੂ ਨੂੰ ਕਹਿੰਦੇ ਨੇ ਕਿ ਤੂੰ ਕਹਿੰਦਾ ਹੈ ਕਿ ਦੁੱਧ ਦਿੰਦਾ ਹੈ, ਪੁੱਤ ਦਿੰਦਾ ਹੈ, ਬਹੁਤੀ ਸਾਰੀ ਰੱਖਿਆ ਕਰਦਾ ਹੈ। ਕਹਿੰਦੇ ਨੇ ਇਹ ਵੀ ਦੱਸ ਕਿ ਜਦੋਂ ਜਮਾਂ ਦੇ ਵਸ ਦੇ ਵਿੱਚ ਤੂੰ ਪਵੇਂਗਾ ਤੇ ਫੇਰ ਉੱਥੇ ਤੇਰਾ ਸਹਾਈ ਬਣੇਗਾ ਕਿ ਨਹੀਂ ਬਣੇਗਾ। ਕਹਿਣ ਤੋਂ ਭਾਵ ਹੈ ਕਿ ਉੱਥੇ ਇਸ ਪੀਰ ਨੇ ਤੇਰੀ ਸਹਾਇਤਾ ਨਹੀਂ ਕਰਨੀ। ਜਿਸ ਕੋ ਦੰਡ ਸਵਣ ਪਰ ਤਿਸ ਅੱਗੇ ਕੋ ਧੀਰਜ ਲਹਿ। ਭਾਵ ਕਿ ਉਹ ਜਿਹੜਾ ਦੰਡ ਹੈ ਸਾਰਿਆਂ ਦੇ ਸਿਰ ਦੇ ਉੱਤੇ ਹੈ, ਉਸ ਦੇ ਅੱਗੇ ਕੋਈ ਵੀ ਧੀਰਜ ਧਾਰਨ ਕਰਕੇ ਰਹਿ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰ ਸਤ ਨਾਮ ਬਿਨ ਔਰ ਨਹੀਂ ਛੁਰਾਏ ਸਕੈ ਤਿਸ ਠੌਰ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਦੋਂ ਮਨੁੱਖ ਜਮਾਂ ਦੇ ਵਸ ਦੇ ਵਿੱਚ ਪੈਂਦਾ ਹੈ ਉੱਥੇ ਦੋ ਚੀਜ਼ਾਂ ਉਹਦੀ ਰੱਖਿਆ ਕਰ ਸਕਦੀਆਂ ਨੇ, ਸਤਿਗੁਰੂ ਔਰ ਸਤ ਨਾਮ। ਭਾਵ ਕਿ ਪਰਮੇਸ਼ਰ ਦਾ ਜਿਹੜਾ ਸੱਚਾ ਨਾਮ ਹੈ ਉੱਥੇ ਉਹ ਰੱਖਿਆ ਕਰਦਾ ਹੈ ਜਾਂ ਫਿਰ ਸਤਿਗੁਰੂ ਰੱਖਿਆ ਕਰਦਾ ਹੈ। ਨਹੀਂ ਛੁਰਾਏ ਸਕੈ ਤਿਸ ਠੌਰ, ਹੋਰ ਕੋਈ ਵੀ ਦੁਨੀਆਂ ਦੀ ਤਾਕਤ ਉਥੋਂ ਮਨੁੱਖ ਨੂੰ ਛੁਡਾ ਨਹੀਂ ਸਕਦੀ।
जग में जे परताप को चाहे निज दुष्टन को दलन उमा है।
सतगुरु तेग बहादुर जी देसनु कहंदे ने कि जेकर दुनिया दे विच अपने वड्डे प्रताप नु चाहुंदा है, जेकर तू चाहुंदा है कि सारे दे सारे तेरे वैरी दले जान खत्म हो जान।
हम ते पांच तीर तुम ले हो सब विद कारज कर है ये हो।
सतगुरु जी कहंदे ने कि जे तेरे मन दे विच चाह है कि सारिया अपने वैरियां नू मार देवे ते दुनिया दे उत्ते तेरा वड्डा प्रताप फैले, ते सतगुरु जी कहंदे ने कि साडे तों पंज तीर तों लै लै, ये जिहड़े साडे पंज तीर ने ये तेरे सारे ही कारजां नू सवारनगे।
सुन सतगुर के बाक सुहाए देसू युर मैं तिस छिन पाए।
ग्रंथाकार भाई संतोख सिंह जी लिखदे ने कि जदों सतगुरु तेग बहादुर जी ने इस तरह दे वचन कीते ते देसू दे मन नू सतगुरां दे वचन पा गया, भाव के उन्हें प्रवान कर लिया सतगुरां दे वचन।
सरवर की खूंडी गर पाई तूरन तोरत दूर बगाई।
सतगुरां दे वचनां दा प्रभाव गहरा देसू दे मन दे उते छाया ते उसने चट ही जिहड़ी खूंडी गल दे विच पाई होई सी सरवर दी उस नू तोड़ के दूर सुट दिता।
पंच तीर ले बंधन ठानी पायो प्रसन्न नीक मन मानी।
सतगुरां ने उस देसू नू अपने पंच तीर दिते ने। देसू ने तीरां नू लै के सतगुरां दे चरणां दे विच नमस्कार कीते ते बहुत प्रसन्नता दे नाल सतगुरां दे वचनां नू मन्निया।
अपने लोकन मैं पुन कहियो अब लो मैं भूलियो बहो रहियो।
नाल जिन्ने भी साथी आए हुए सन उन्हां सारिआं नूं सुना के कहिंदा है देसू कि हुण तक ते मैं भुलिया ही रहा।
तुरकण को मानत हम रहे हिंदू धर्म रीत नहीं लहे।
अपने सारिआं साथियों नूं सुनाउंदा है कि मैं ही नहीं भुलिया होया, मेरे नाल तुसी भी सारे भुले होए। असी हिंदू हां पर हिंदू होके भी असी अपने धर्म दी संभाल नहीं कीती ते तुरक दे पिछे लगे रहे।
प्रथम जवन को अर्प जो दीना पाछे आप अचवनो कीना।
कहिंदा कि पहले जो तुरकां नूं अर्पदे रहे हां ते फिर उन्हां दा झूठा आप खांदे रहे।
राम रहीम ना मान्यो कोई आए सहायक अंत जो होई।
कहिंदा है कि किसे भी राम रहीम ने जिन्हां नूं असीं मन्नदे रहां साडी अंत दे वेले सहायता नहीं करनी।
अब मैं रह कर सतगुर शरणी करव सकल ही आछी करनी।
अर्ज करदा है सतगुरां दे चरणां दे विच देसू कि सच्चे पातशाह हुण तों लै के मैं तुहाडे चरणां दी शरण दे विच ही रवांगा।
करव सकल ही आछी करनी
भाव के चंगी तों चंगी तुहाडे हुक्म दे अनुसार मैं करनी किरत करांगा।
इम कह नमो ठाण कर गयो सेव गुरन की कर तो पयो।
इस तरह नमस्कार करके फिर अपने घर नूं देसू मुड़ आया। उस दिन तों लै के फिर सतगुरां दे चरणां दी सेवा करनी देसू ने शुरू कीती।
दुगद अन्न मिष्टान कनेरे चाहिए वस्त पुंचावे डेरे।
सतगुरां ने जिथे डेरा लाया होया सी उथे जिन्ना भी अन्न चाहिदा सी, जिन्ना भी मिठा पदार्थ चाहिदा सी, इस तों इलावा जिन्ना भी दुध चाहिदा सी ओ रोज ही पहुंचाउंदा सी देसू।
बैठे निकट सुने गुर बैन दरसै करे सफल जुग नैन।
रोज ही देसू सतगुरां दे चरणां दे विच पहुंचदा सी, नमस्कार करदा सी, सतगुरां दे लागे बैठ के उन्हां दे वचनां नूं सुणदा सी ते अपनी अखां नूं सफल करदा सी सतगुरां दा दर्शन करके।
पुन श्री तेग बहादुर राए पए सो त्यार चलन अगवाए।
ਥੋੜੇ ਦਿਨਾਂ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਉਥੋਂ ਅੱਗੇ ਜਾਣ ਦਾ ਮਤਾ ਬਣਾਇਆ। ਦੇਸ ਰਾਜ ਕੋ ਦ੍ਰਿੜਤਾ ਦੀਨਸ ਮਤ ਅਡੋਲ ਰਹੋ ਨਿਸ਼ਚਾਲੀਨਸ। ਜਾਣ ਤੋਂ ਪਹਿਲਾਂ ਸਤਿਗੁਰੂ ਤੇਗ ਬਹਾਦਰ ਨੇ ਦੇਸ ਨੂੰ ਆਖਿਆ, ਹੇ ਦੇਸ ਰਾਜ, ਦ੍ਰਿੜਤਾ ਨੂੰ ਧਾਰਨ ਕਰ, ਮਤ ਅਡੋਲ ਰਹੋ ਨਿਸ਼ਚਾਲੀਨਸ। ਸਤਿਗੁਰੂ ਜੀ ਕਹਿੰਦੇ ਨੇ ਆਪਣੀ ਮਤ ਨੂੰ ਅਡੋਲ ਰੱਖੀ, ਜਿਹੜੇ ਮੈਂ ਤੈਨੂੰ ਬਚਨ ਆਖੇ ਨੇ ਉਹਨਾਂ ਦੇ ਉੱਤੇ ਪ੍ਰਤੀਤ ਰੱਖੀ।
ਇਨ ਕੋ ਤੀਰ ਨਹੀਂ ਮਨ ਜਾਨ, ਪੰਚ ਬੀਰ ਆਏ ਤੋਵ ਪਾਨ।
ਸਤਿਗੁਰੂ ਤੇਗ ਬਹਾਦਰ ਜੀ ਦੇਸ ਨੂੰ ਕਹਿੰਦੇ ਨੇ ਕਿ ਜਿਹੜੇ ਮੈਂ ਤੈਨੂੰ ਪੰਜ ਤੀਰ ਦਿੱਤੇ ਨੇ, ਇਹਨਾਂ ਨੂੰ ਸਿਰਫ ਤੀਰ ਹੀ ਤੂੰ ਨਾ ਸਮਝੀ। ਸਤਿਗੁਰੂ ਜੀ ਕਹਿੰਦੇ ਨੇ ਪੰਚ ਬੀਰ ਆਏ ਤੋਵ ਪਾਨ, ਇਹ ਪੰਜ ਤੀਰ ਨਹੀਂ ਹਨ, ਇਹ ਤੇ ਪੰਜ ਬੀਰ ਨੇ ਜਿਹੜੇ ਤੇਰੇ ਵਸ ਦੇ ਵਿਚ ਅਸੀਂ ਕਰ ਦਿੱਤੇ ਨੇ।
ਜੇਤ ਕਹਿ ਚੌ ਕੁੰਟ ਮਜਾਰੀ, ਕੋਈ ਨ ਠਹਿਰੇ ਨੋ ਅਗਾਰੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਇਨ੍ਹਾਂ ਤੀਰਾਂ ਦੇ ਵਿਚ ਬੀਰਾਂ ਵਰਗੀ ਬਰਕਤ ਹੈ, ਭਾਵ ਕੇ ਚਾਰੇ ਪਾਸੇ ਜਿੰਨੇ ਵੀ ਬਹੁਤੇ ਸਾਰੇ ਚੌ ਕੁੰਟਾਂ ਦੇ ਵਿਚ ਲੋਕ ਵਸਦੇ ਨੇ, ਉਹ ਕੋਈ ਵੀ ਤੇਰੇ ਇਨ੍ਹਾਂ ਤੀਰਾਂ ਦੇ ਸਾਹਮਣੇ ਠਹਿਰ ਨਹੀਂ ਸਕਦਾ।
ਜਿਸ ਚਾਹੇ ਜੀ ਤੋ ਕਰ ਜੰਗ, ਨਹੀਂ ਅਰ ਅਰੇ ਹੋਏ ਪਟ ਭੰਗ।
ਸਤਿਗੁਰੂ ਤੇਗ ਬਹਾਦਰ ਜੀ ਦੇਸ ਨੂੰ ਕਹਿੰਦੇ ਨੇ ਕਿ ਜਿਹੜੇ ਪਾਸੇ ਤੇਰਾ ਜੀ ਕਰਦਾ ਹੈ, ਉਧਰ ਹੀ ਜਾ ਕੇ ਜੰਗ ਕਰ, ਹਰ ਇੱਕ ਜੰਗ ਦੇ ਵਿਚ ਤੇਰੀ ਫਤਿਹ ਹੋਵੇਗੀ, ਤੇਰੇ ਸਾਹਮਣੇ ਕੋਈ ਵੀ ਵੈਰੀ ਠਹਿਰ ਨਹੀਂ ਸਕੇਗਾ, ਜਿੰਨੇ ਵੀ ਵਿਰੋਧੀ ਸੂਰਮੇ ਹੋਣਗੇ ਉਹ ਸਾਰੇ ਮਾਰੇ ਜਾਣਗੇ।
ਕਿਰਪਾ ਤਾਰ ਕਹਿ ਕੇ ਇਸ ਭਾਂਤ, ਗਮਨ ਸ੍ਰੀ ਹਰ ਗੋਬਿੰਦ ਤਾਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਰਪਾ ਨੂੰ ਧਾਰਨ ਕਰਕੇ ਇਸ ਤਰ੍ਹਾਂ ਦੇ ਬਚਨ ਕਹਿੰਦੇ ਹੋਏ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਉਥੋਂ ਅੱਗੇ ਚਲੇ ਗਏ।
ਜਾਇ ਪਹੁੰਚੇ ਗ੍ਰਾਮ ਜੋ ਖਿਆਲੇ, ਬਸ ਚਾਹਲ ਗੋਤ ਬਿਸਾਲੇ।
ਕਵੀ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਖਿਆਲੇ ਪਿੰਡ ਦੇ ਵਿਚ ਸਤਿਗੁਰੂ ਜੀ ਪਹੁੰਚ ਗਏ ਨੇ। ਉਸ ਪਿੰਡ ਦੇ ਵਿਚ ਚਾਹਲ ਗੋਤ ਦੇ ਨਿਵਾਸੀ ਵਾਸ ਕਰਦੇ ਸਨ।
ਉੱਤਰ ਪਰੇ ਡੇਰਾ ਤਹਿਕੀਨ, ਸਤਿਗੁਰ ਕਿਰਪਾ ਨਿਧਾਨ ਪ੍ਰਵੀਨ।
ਜਿਹੜੇ ਸਤਿਗੁਰੂ ਜੀ ਕਿਰਪਾ ਦੇ ਸਮੂਹ ਨੇ, ਜਿਹੜੇ ਸਤਿਗੁਰੂ ਜੀ ਬਹੁਤ ਚਤਰ ਤੇ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ, ਐਸੇ ਸਤਿਗੁਰੂ ਤੇਗ ਬਹਾਦਰ ਜੀ ਨੇ ਇੱਕ ਜਗ੍ਹਾ ਦੇ ਉੱਤੇ ਆਪਣਾ ਡੇਰਾ ਲਾਇਆ।
ਮਿਲ ਬੇਹਤ ਜਾਟ ਨਹੀਂ ਆਏ, ਤਨਕ ਨ ਸੇਵ ਕਰੀ ਮਨ ਲਾਏ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਥੋਂ ਦੇ ਰਹਿਣ ਵਾਲੇ ਜਿੰਨੇ ਵੀ ਜੱਟ ਸਨ, ਉਹ ਕੋਈ ਵੀ ਸਤਿਗੁਰਾਂ ਦੇ ਚਰਨਾਂ ਦੇ ਵਿਚ ਨਹੀਂ ਪਹੁੰਚਿਆ, ਕਿਸੇ ਨੇ ਆਣ ਕੇ ਮਨ ਦੇ ਨਾਲ ਸੇਵਾ ਨਹੀਂ ਕੀਤੀ।
ਮੰਦ ਭਾਗ ਜਿਨ ਕੇ ਪਛਤਾਵਾ, ਲੈ ਨਹੀਂ ਸਕੇ ਘਰੇ ਗੁਰ ਆਵਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਮਨੁੱਖਾਂ ਦੇ ਮਾੜੇ ਭਾਗ ਹੁੰਦੇ ਨੇ, ਉਹਨਾਂ ਦੇ ਭਾਗਾਂ ਦੇ ਵਿਚ ਪਛਤਾਵਾ ਹੀ ਹੁੰਦਾ ਹੈ। ਲੈ ਨਹੀਂ ਸਕੇ ਘਰੇ ਗੁਰ ਆਵਾ, ਭਾਵ ਕੇ ਜੇਕਰ ਗੁਰੂ ਜੀ ਘਰ ਵੀ ਚੱਲ ਕੇ ਆ ਜਾਣ, ਤੇ ਐਸੇ ਲੋਕ ਸਤਿਗੁਰਾਂ ਤੋਂ ਲਾਭ ਦੀ ਪ੍ਰਾਪਤੀ ਕਰ ਨਹੀਂ ਸਕਦੇ।
ਇੱਕ ਦਿਜ ਮਿਲਿਓ ਸੇਵ ਬਹੁ ਠਾਨੀ, ਕਰਤ ਪਾਓ ਕਾਇਆ ਮਨ ਬਾਣੀ।
ਕਵੀ ਜੀ ਲਿਖਦੇ ਨੇ ਕਿ ਪਿੰਡ ਦੇ ਵਿਚੋਂ ਹੋਰ ਕੋਈ ਵੀ ਸਤਿਗੁਰਾਂ ਦੇ ਕੋਲ ਨਹੀਂ ਆਇਆ। ਉਸ ਪਿੰਡ ਦੇ ਵਿਚ ਇੱਕ ਪੰਡਿਤ ਰਹਿੰਦਾ ਸੀ, ਉਸ ਨੇ ਸਤਿਗੁਰਾਂ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਪ੍ਰੇਮ ਭਾਵਨਾ ਦੇ ਨਾਲ।
ਹੱਥ ਜੋਰ ਕਰ ਬੈਠਿਓ ਪਾਸ, ਸੁਣ ਹੈ ਸ੍ਰੀ ਮੁਖ ਬਾਕ ਬਿਲਾਸ।
ਉਹ ਹੱਥ ਜੋੜ ਕੇ ਪੰਡਿਤ ਸਤਿਗੁਰਾਂ ਦੇ ਲਾਗੇ ਬਹਿੰਦਾ ਹੈ, ਸਤਿਗੁਰਾਂ ਦੇ ਸ੍ਰੀ ਮੁਖ ਤੋਂ ਜਿਹੜੇ ਬਚਨ ਨਿਕਲਦੇ ਨੇ ਉਹਨਾਂ ਨੂੰ ਸੁਣਦਾ।
ਇੱਕ ਦਿਨ ਸ੍ਰੀ ਗੁਰ ਸਹਿਜ ਸੁਭਾਏ, ਵਿਚਰਤ ਚਰਨ ਸਾਥ ਤਿਸ ਥਾਏ।
ਇੱਕ ਦਿਨ ਸਤਿਗੁਰੂ ਤੇਗ ਬਹਾਦਰ ਜੀ ਸਹਿਜ ਸੁਭਾਏ ਉਥੇ ਲਾਗੇ ਲਾਗੇ ਚਰਨਾਂ ਦੇ ਨਾਲ ਚੱਲ ਕੇ ਵਿਚਰ ਰਹੇ ਸਨ।
ਹੋ ਤੋ ਸੰਗ ਦਿਜ ਪਰ ਵਿਚਰੰਤਾ, ਅਦਕ ਭਾਵਨੀ ਰਿਦਾ ਤਰੰਤਾ।
ਸਤਿਗੁਰੂ ਜੀ ਇਧਰ ਉਧਰ ਫਿਰ ਕੇ ਸੈਰ ਕਰ ਰਹੇ ਸਨ ਤੇ ਪੰਡਿਤ ਵੀ ਸਤਿਗੁਰਾਂ ਦੇ ਨਾਲ ਨਾਲ ਹੀ ਤੁਰਦਾ ਜਾ ਰਿਹਾ ਸੀ। ਅਧਿਕ ਭਾਵਨੀ ਰਿਹਾ ਤਰੰਤਾ, ਪੰਡਿਤ ਦੇ ਮਨ ਦੇ ਵਿਚ ਸਤਿਗੁਰਾਂ ਦੇ ਪ੍ਰਤੀ ਬਹੁਤ ਜ਼ਿਆਦਾ ਭਾਵਨਾ।
ਕੇਤਕ ਲੋਕ ਸੰਗਤ ਫਿਰ ਹੀ ਤਵ ਦਿਜ ਸੋ ਸਤਿਗੁਰੂ ਯੋ ਚਰਹੀ।
ਕਾਫੀ ਸਾਰੇ ਜਿਹੜੇ ਪਿੰਡ ਦੇ ਲੋਕ ਨੇ ਉਹ ਦੂਰ ਦੂਰ ਹੀ ਫਿਰ ਰਹੇ ਸਨ, ਪੰਡਿਤ ਸਤਿਗੁਰਾਂ ਦੇ ਨਾਲ ਸੀ। ਉਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਨੇ ਪੰਡਿਤ ਨੂੰ ਇਸ ਤਰ੍ਹਾਂ ਆਖਿਆ, ਕਹਿੰਦੇ ਨੇ ਕੁਛ ਸੰਮਤ ਬੀਤੇ ਇਸ ਥਾਨ ਲਗਾ ਏਕ ਬਟ ਬ੍ਰਿਛ ਮਹਾਨ। ਜਿੱਥੇ ਸਤਿਗੁਰਾਂ ਦੇ ਚਰਨ ਸਨ, ਸਤਿਗੁਰੂ ਜੀ ਪੰਡਿਤ ਨੂੰ ਸੁਣਾ ਕੇ ਕਹਿੰਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਥੋੜੇ ਵਰੇ ਬਤੀਤ ਹੋਣ ਤੋਂ ਬਾਅਦ ਇੱਕ ਬੋੜ ਦਾ ਵੱਡਾ ਰੁੱਖ ਉੱਗੇਗਾ।
ਆਰੇ ਅਸ ਨਿਕਟ ਕੂਪ ਬਨਵਾਵੇ ਜਿਸ ਤੇ ਨੀਰ ਬਹੁਤ ਨਰ ਪਾਵੇ।
ਸਤਿਗੁਰੂ ਜੀ ਕਹਿੰਦੇ ਨੇ ਪੰਡਿਤ ਨੂੰ ਜਿੱਥੇ ਅਸੀਂ ਖੜੇ ਹਾਂ ਥੋੜੇ ਵਰਿਆਂ ਤੋਂ ਬਾਅਦ ਇੱਥੇ ਬਹੁਤ ਵੱਡਾ ਇੱਕ ਬੋੜ ਦਾ ਰੁੱਖ ਉੱਗੇਗਾ ਤੇ ਕਹਿੰਦੇ ਨੇ ਕਿ ਇਸ ਤੋਂ ਬਾਅਦ ਥੋੜਾ ਸਮਾਂ ਪਾ ਕੇ ਕੋਈ ਇਸ ਬੋੜ ਦੇ ਲਾਗੇ ਇੱਕ ਖੂਹ ਬਣਵਾਵੇਗਾ ਜਿਹਦਾ ਪਾਣੀ ਬਹੁਤ ਜ਼ਿਆਦਾ ਮਿੱਠਾ ਤੇ ਸਵੱਛ ਹੋਵੇਗਾ, ਬਹੁਤੇ ਸਾਰੇ ਲੋਕ ਉਸ ਖੂਹ ਤੋਂ ਆਣ ਕੇ ਪਾਣੀ ਪੀਣਗੇ।
ਏ ਮਸੀਰੀ ਮੁਖ ਤੇ ਬਾਗ ਬਖਾਨੇ ਸੋ ਅਬ ਲਗੇ ਕਹਿ ਕਵੀ ਜਾਣੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦਾ ਵਚਨ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕੀਤਾ ਸੀ। ਕਵੀ ਜੀ ਲਿਖਦੇ ਨੇ ਸੋ ਅਬ ਲਗੇ ਕਹਾ ਕਵੀ ਜਾਣੇ, ਭਾਵ ਕੇ ਕਵੀ ਜੀ ਕਹਿੰਦੇ ਹਨ ਕਿ ਉਹ ਬੋੜ ਤੇ ਖੂਹ ਹੁਣ ਤੱਕ ਜਾਣੇ ਭਾਵ ਕੇ ਦੇਖੇ ਜਾਂਦੇ ਹਨ, ਭਾਵ ਕੇ ਕਵੀ ਜੀ ਕਹਿੰਦੇ ਹਨ ਕਿ ਉਹ ਹੁਣ ਲੱਗੇ ਹੋਏ ਹਨ ਤੇ ਲੋਕ ਸਾਰੇ ਜਾਣਦੇ ਨੇ। ਭਾਵ ਕੇ ਸਤਿਗੁਰਾਂ ਨੇ ਜਿਹੜਾ ਬਚਨ ਕੀਤਾ ਸੀ ਉਹ ਪੂਰਾ ਹੋਇਆ, ਉਥੇ ਬੋੜ ਦਾ ਰੁੱਖ ਵੀ ਵੱਡਾ ਹੋ ਗਿਆ ਤੇ ਲਾਗੇ ਕਿਸੇ ਨੇ ਖੂਹ ਵੀ ਲਾਇਆ, ਉਹ ਖੂਹ ਵੀ ਮੌਜੂਦ ਹੈ ਤੇ ਹੁਣ ਤੱਕ ਬੋੜ ਦਾ ਰੁੱਖ ਵੀ ਮੌਜੂਦ ਹੈ।
ਗ੍ਰਾਮ ਸੋ ਖਿਆਲੇ ਮੈਂ ਅਬ ਇਹ ਬਿਦਤੀ ਲੱਗੇ ਨਰ ਜਾਏ ਸੋ ਲਹਿ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਜੇ ਤੱਕ ਉਹ ਬ੍ਰਿਛ ਤੇ ਖੂਹ ਮੌਜੂਦ ਹਨ, ਪਰ ਤੱਕ ਲੱਗੇ ਹੋਏ ਲੋਕੀ ਜਾ ਕੇ ਉਹਨਾਂ ਦੋਵਾਂ ਨੂੰ ਦੇਖਦੇ ਨੇ।
ਇਸੀ ਪ੍ਰਕਾਰ ਸਤਿਗੁਰੂ ਤਹਿ ਵਾਸੇ ਦਿਜ ਪਰ ਪਏ ਪ੍ਰਸੰਨ ਬਿਗਾਸੇ।
ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਉੱਥੇ ਥੋੜੇ ਦਿਨ ਵਸੇ, ਪੰਡਿਤ ਦੇ ਉੱਤੇ ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਰਹਿੰਦੇ ਨੇ।
ਕਰੀ ਬਿਪਰ ਪਰ ਖੁਸ਼ੀ ਬਿਸਾਲਾ ਹਲਤ ਪਲਤ ਮੈਂ ਰਹਿਓ ਸੁਖਾਲਾ।
ਪੰਡਿਤ ਦੇ ਉੱਤੇ ਸਤਿਗੁਰਾਂ ਨੇ ਬਹੁਤ ਹੀ ਖੁਸ਼ੀ ਕੀਤੀ, ਉਹਨੂੰ ਬਹੁਤੀਆਂ ਜ਼ਿਆਦੀਆਂ ਖੁਸ਼ੀਆਂ ਪ੍ਰਦਾਨ ਕੀਤੀਆਂ, ਜਿਨ੍ਹਾਂ ਖੁਸ਼ੀਆਂ ਦੇ ਸਦਕਾ ਪੰਡਿਤ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਸੌਖਾ ਹੋਇਆ।
ਸ੍ਰੀ ਗੁਰ ਕਰਿਓ ਕੂਚ ਨਿਜ ਡੇਰਾ ਨਿਕਟ ਦਮ ਦਮੇ ਮੌੜ ਬਡੇਰਾ।
ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਉਥੋਂ ਅੱਗੇ ਕੂਚ ਕੀਤਾ ਹੈ, ਦਮਦਮੇ ਦੇ ਲਾਗੇ ਜਿਹੜਾ ਮੌੜ ਪਿੰਡ ਹੈ ਉਸ ਪਾਸੇ ਸਤਿਗੁਰੂ ਜੀ ਗਏ।
ਤਿਸੀ ਗ੍ਰਾਮ ਕੋ ਪਹੁੰਚੇ ਜਾਈ ਉਤਰਿਓ ਚਹਿਤ ਦੇਖ ਸ਼ੁਭ ਥਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੌੜ ਪਿੰਡ ਦੇ ਵਿੱਚ ਸਤਿਗੁਰੂ ਜੀ ਪਹੁੰਚੇ ਨੇ, ਉਸ ਪਿੰਡ ਦੇ ਵਿੱਚ ਜਾ ਕੇ ਚੰਗੀ ਜਗ੍ਹਾ ਦੇਖ ਕੇ ਸਤਿਗੁਰਾਂ ਨੇ ਡੇਰਾ ਲਾਇਆ।
ਇਕ ਥਲ ਕੰਟਕ ਕੀ ਬਡ ਬਾਰ ਬਾਰਾ ਕਰਿਓ ਹੋ ਤੋ ਇਕ ਸਾਰ।
ਇਕ ਜਗ੍ਹਾ ਦੇ ਉੱਤੇ ਬਹੁਤੀ ਸਾਰੀ ਵਾੜ ਕੰਡਿਆਂ ਵਾਲੀ ਲਾਈ ਹੋਈ ਸੀ, ਭਾਵ ਕੇ ਕੰਡਿਆਂ ਵਾਲੀ ਵਾੜ ਦੇ ਨਾਲ ਥੋੜੀ ਜੀ ਜਗ੍ਹਾ ਨੂੰ ਵਲਿਆ ਹੋਇਆ ਸੀ।
ਤਹਿ ਕੇ ਕੰਟਕ ਕੁਛ ਹਟਵਾਏ ਡੇਰੇ ਸਹਿਤ ਗੁਰੂ ਪ੍ਰਵਿਸ਼ਾਏ।
ਉਹ ਜਿਹੜੀ ਕੰਡਿਆਂ ਦੀ ਵਾੜ ਲੱਗੀ ਹੋਈ ਸੀ ਸਤਿਗੁਰਾਂ ਨੇ ਉਸ ਨੂੰ ਹੁਕਮ ਕਰਕੇ ਦਾਸਾਂ ਤੋਂ ਪਰੇ ਕਰਵਾਇਆ ਤੇ ਫਿਰ ਸਾਰਿਆਂ ਦਾਸਾਂ ਦੇ ਸਮੇਤ ਸਤਿਗੁਰੂ ਜੀ ਉਸ ਵਲਗਣੇ ਦੇ ਵਿੱਚ ਪ੍ਰਵੇਸ਼ ਕਰ ਗਏ ਜਿਹਨੂੰ ਕਿ ਕੰਡਿਆਂ ਦੀ ਵਾੜ ਦੇ ਨਾਲ ਪੂਰਾ ਕੀਤਾ ਹੋਇਆ ਸੀ।
ਉਤਰਨ ਲੱਗੇ ਤਵੇ ਨਾਰੇ ਆਏ ਬਰਜਤ ਪਏ ਨ ਸ਼ੁਭੇ ਥਾਏ।
ਜਦੋਂ ਸਤਿਗੁਰੂ ਜੀ ਉੱਥੇ ਆਪਣਾ ਡੇਰਾ ਲਾਉਣ ਲੱਗੇ ਤੇ ਥੋੜੇ ਜੇ ਮਨੁੱਖ ਦੌੜ ਕੇ ਉੱਥੇ ਪਹੁੰਚੇ ਨੇ ਤੇ ਉਹਨਾਂ ਨੇ ਸਤਿਗੁਰਾਂ ਨੂੰ ਵਰਜਿਆ, ਕਹਿੰਦੇ ਨੇ ਨਾ ਸ਼ੁਭ ਇਹ ਥਾਏ, ਕਹਿੰਦੇ ਨੇ ਕਿ ਇਹ ਜਿਹੜੀ ਜਗ੍ਹਾ ਹੈ ਇਹ ਰਹਿਣ ਦੇ ਲਾਇਕ ਨਹੀਂ ਹੈ, ਇਹ ਸ਼ੁਭ ਨਹੀਂ।
ਜਾਣ ਡਖਾਰੋ ਇਸ ਮੈਂ ਜੋ ਪਾਰਾ ਕਾਂਡ ਪੱਤਰ ਜੋਤ ਲਹਿ ਬਿਸ ਤਾਰਾ।
ਸਤਿਗੁਰਾਂ ਨੂੰ ਉਹ ਆਦਮੀ ਕਹਿੰਦੇ ਨੇ ਕਿ ਜਿਹੜਾ ਵੱਡਾ ਸਾਰਾ ਜੰਡ ਦਾ ਰੁੱਖ ਭਾਰਾ ਇੱਥੇ ਖਲੋਤਾ ਹੋਇਆ, ਜਿਹਦੇ ਵੱਡੇ ਵੱਡੇ ਟਾਣੇ ਨੇ, ਜਿਹਦੇ ਪੱਤੇ ਬਹੁਤ ਸੰਘਣੇ ਤੇ ਸੋਹਣੇ ਨੇ। ਕਹਿੰਦੇ ਨੇ ਬਸੈ ਪਿਸਾਚ ਇਸੀ ਮੈਂ ਕਬ ਕੋ ਗ੍ਰਾਮ ਵਿਖੇ ਦੀਨ ਸਪੈ ਸਭ ਕੋ। ਕਹਿੰਦੇ ਨੇ ਕਿ ਇਸ ਜੰਡ ਦੇ ਵਿੱਚ ਇੱਕ ਬਹੁਤ ਵੱਡਾ ਭੂਤ ਵਸਦਾ ਹੈ ਜਿਹੜਾ ਕਿ ਸਾਰੇ ਪਿੰਡ ਨੂੰ ਬਹੁਤ ਜ਼ਿਆਦਾ ਡਰ ਦਿੰਦਾ।
ਤੁਮ ਪੀ ਨਹੀਂ ਉਤਰੋ ਇਸ ਥਾਨ ਘਾਤ ਪਾਏ ਕਰ ਹਨ ਪ੍ਰਾਣ।
ਇਸ ਕਰਕੇ ਉਹ ਪਿੰਡ ਦੇ ਲੋਕ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਤੁਸੀਂ ਇਸ ਜਗ੍ਹਾ ਦੇ ਉੱਤੇ ਆਪਣਾ ਡੇਰਾ ਨਾ ਲਾਓ, ਕਿਉਂਕਿ ਮੌਕੇ ਨੂੰ ਤਾੜ ਕੇ ਉਹ ਤੁਹਾਨੂੰ ਮਾਰ ਦੇਗਾ।
ਪਿੱਖੇ ਅਵਗਿਆ ਜਿਸ ਮੈਂ ਕਬ ਹੂੰ ਕਰਤਾ ਤਿਸੈ ਬਿਨਾਸ਼ਨ ਤਬ ਹੂੰ।
ਪਿੰਡ ਦੇ ਲੋਕ ਕਹਿੰਦੇ ਨੇ ਕਿ ਜੇਕਰ ਕਦੇ ਵੀ ਕੋਈ ਇਸ ਜਗ੍ਹਾ ਦੀ ਅਵਗਿਆ ਕਰਦਾ ਹੈ ਤੇ ਤੁਰੰਤ ਹੀ ਇਹ ਜਿਹੜਾ ਇੱਥੇ ਪਿਸਾਚ ਰਹਿੰਦਾ ਭੂਤ ਰਹਿੰਦਾ ਇਹ ਉਸਦਾ ਵਿਨਾਸ਼ ਕਰ ਦਿੰਦਾ।
ਹਮ ਪੂਜਤ ਪੈ ਜੁਤ ਨਿਤ ਰਹੇ ਇਸ ਕਾਰਨ ਤੇ ਤੁਮ ਕੋ ਕਹੇ।
ਕਹਿੰਦੇ ਨੇ ਕਿ ਤਾਂ ਹੀ ਇੱਥੇ ਕੰਡਿਆਂ ਦੀ ਵਾੜ ਕੀਤੀ ਹੋਈ ਹੈ ਕਿ ਕੋਈ ਇਸ ਦੇ ਅੰਦਰ ਪ੍ਰਵੇਸ਼ ਨਾ ਕਰੇ, ਕਿਉਂਕਿ ਇਸ ਦੇ ਅੰਦਰ ਭੂਤ ਦਾ ਵਾਸਾ ਹੈ। ਕਹਿੰਦੇ ਨੇ ਕਿ ਡਰ ਨੂੰ ਧਾਰਨ ਕਰਕੇ ਅਸੀਂ ਸਾਰੇ ਦੇ ਸਾਰੇ ਇੱਥੇ ਪੂਜਾ ਕਰਦੇ ਹਾਂ, ਇਸ ਕਾਰਨ ਤੇ ਤੁਮ ਕੋ ਕਹੇ, ਇਸ ਕਾਰਨ ਨੂੰ ਅਸੀਂ ਜਾਣਦੇ ਹਾਂ, ਇਸ ਕਰਕੇ ਤੁਹਾਨੂੰ ਵਰਜ ਰਹੇ ਹਾਂ ਕਿ ਇਸ ਜਗ੍ਹਾ ਦੇ ਉੱਤੇ ਆਪਣਾ ਡੇਰਾ ਨਾ ਲਾਓ, ਜੇਕਰ ਡੇਰਾ ਲਾਓਗੇ ਤੇ ਉਹ ਤੁਹਾਡਾ ਨੁਕਸਾਨ ਕਰੇਗਾ।
ਵਹਿਰ ਕਰੋ ਕਿਤ ਡੇਰਾ ਜਾਏ ਸੁਖ ਸੋ ਬਸੋ ਨਿਸਾ ਕੋ ਪਾਏ।
ਕਹਿੰਦੇ ਨੇ ਕਿ ਬਾਹਰ ਕਿਤੇ ਹੋਰ ਜਗ੍ਹਾ ਤੇ ਆਪਣਾ ਡੇਰਾ ਲਾਓ ਤੇ ਸੁਖ ਦੇ ਨਾਲ ਰਾਤ ਨੂੰ ਬਤੀਤ ਕਰੋ।
ਤੁਮ ਕੋ ਸੁਧ ਹਮ ਦਈ ਬਤਾਏ ਹੋਏ ਨਾ ਇਸ ਪਿੱਛੇ ਪਛਤਾਏ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤੁਹਾਨੂੰ ਪਹਿਲਾਂ ਹੀ ਇਹ ਖਬਰ ਅਸੀਂ ਦੇ ਦਿੱਤੀ ਹੈ, ਹੋਏ ਨਾ ਅਸ ਪਿੱਛੇ ਪਛਤਾਏ, ਤਾਂ ਕਿ ਕਿਤੇ ਇਹ ਨਾ ਹੋਵੇ ਕਿ ਤੁਸੀਂ ਇੱਥੇ ਡੇਰਾ ਲਾਓ ਤੇ ਬਾਅਦ ਦੇ ਵਿੱਚ ਤੁਹਾਨੂੰ ਪਛਤਾਉਣਾ ਪਵੇ।
ਸੁਣ ਸਤ ਗੁਰ ਨੇ ਤਿੰਨ ਸੋ ਕਹਿਓ ਅਬ ਲੋਏ ਹਾਂ ਪਿਸਾਚ ਜੋ ਰਹਿਓ।
ਉਹਨਾਂ ਦੀ ਗੱਲ ਨੂੰ ਸਤਿਗੁਰੂ ਤੇਗ ਬਹਾਦਰ ਜੀ ਨੇ ਸੁਣਿਆ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਅਬ ਲੋਏ ਹਾਂ ਪਿਸਾਚ ਜੋ ਰਹਿਓ। ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਤੱਕ ਹੀ ਇੱਥੇ ਭੂਤ ਰਹਿੰਦਾ ਸੀ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਨਹੀਂ ਰਹੇਗਾ।
ਕਹਿੰਦੇ ਨੇ ਅੱਗੇ ਨਹੀਂ ਰਹਿ ਇਸ ਥਾਨ ਨਿਕ ਸਜਾਏ ਗੋ ਬਿਹਰੈ ਆਣ।
ਸਤਿਗੁਰੂ ਜੀ ਕਹਿੰਦੇ ਨੇ ਹੁਣ ਤੱਕ ਹੀ ਰਹਿੰਦਾ ਪਰ ਅੱਜ ਤੋਂ ਬਾਅਦ ਇੱਥੇ ਨਹੀਂ ਰਹੇਗਾ। ਸਤਿਗੁਰੂ ਜੀ ਕਹਿੰਦੇ ਨੇ ਇੱਥੋਂ ਨਿਕਲ ਕੇ ਕਿਤੇ ਹੋਰ ਹੀ ਜਾ ਕੇ ਵਿਚਰੇਗਾ।
ਬਸੈ ਦੇਵਤਾ ਇਸ ਥਲ ਆਏ ਜਿਸ ਤੇ ਤੁਮ ਸਗਰੇ ਸੁਖ ਪਾਏ।
ਸਤਿਗੁਰੂ ਤੇਗ ਬਹਾਦਰ ਜੀ ਨੇ ਵਚਨ ਕੀਤਾ ਕਿ ਅੱਜ ਤੋਂ ਬਾਅਦ ਇੱਥੇ ਭੂਤ ਨਹੀਂ ਵਸੇਗਾ, ਇੱਥੇ ਤੇ ਦੇਵਤਿਆਂ ਦਾ ਵਾਸਾ ਹੋਵੇਗਾ, ਦੇਵਤੇ ਆਣ ਕੇ ਵਸਣਗੇ। ਜਿਸ ਤੇ ਤੁਮ ਸਗਰੇ ਸੁਖ ਪਾਏ, ਜਿਨ੍ਹਾਂ ਦੇਵਤਿਆਂ ਤੋਂ ਤੁਸੀਂ ਹਰ ਇੱਕ ਪ੍ਰਕਾਰ ਦੇ ਸੁਖ ਪਾਓਗੇ।
ਤਬ ਡੇਰਾ ਸਤਿਗੁਰੂ ਜਮਾਇਓ ਭਈ ਜਾਮਨੀ ਦੇਵ ਸੋਇਆਓ।
ਇਸ ਤਰ੍ਹਾਂ ਦਾ ਬਚਨ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਉੱਥੇ ਆਪਣਾ ਡੇਰਾ ਲਾ ਲਿਆ। ਜਦੋਂ ਰਾਤ ਹੋਈ ਤੇ ਫਿਰ ਉਹ ਭੂਤ ਸਤਿਗੁਰਾਂ ਦੇ ਸਾਹਮਣੇ ਆਇਆ।
ਹਾਥ ਜੋੜ ਕੇ ਬਿਨਤੀ ਠਾਨੀ ਤੁਮ ਸਮਰੱਥ ਸਕਲ ਗੁਣ ਖਾਨੀ।
ਹੱਥ ਜੋੜ ਕੇ ਉਹ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਸਮਰੱਥ ਹੋ ਸਾਰਿਆਂ ਗੁਣਾਂ ਦੀ ਖਾਣ।
ਪੂਰਬ ਹਮ ਇਕੱਠੇ ਸਕਲ ਬਸਤੇ ਗੋਇੰਦ ਵਾਲ ਗੁਰੂ ਅੰਗਦ ਸ੍ਰੀ ਅਮਰ ਕੋ ਕਹਿਤ ਪਾਏ ਹਿਤ ਨਾਲ।
ਉਹ ਸਤਿਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਪੁਰਾਣੀ ਵਾਰਤਾ ਦੱਸਦਾ ਹੈ। ਕਹਿੰਦਾ ਹੈ ਕਿ ਬਹੁਤ ਸਮਾਂ ਪਹਿਲਾਂ ਅਸੀਂ ਸਾਰੇ ਦੇ ਸਾਰੇ ਬਹੁਤ ਸਾਰੇ ਗੋਇੰਦਵਾਲ ਦੇ ਵਿੱਚ ਵਸਦੇ ਸਾਂ। ਕਹਿੰਦਾ ਹੈ ਕਿ ਇੱਕ ਸਮੇਂ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਹੁਕਮ ਕਰਕੇ ਉੱਥੇ ਭੇਜਿਆ। ਇੱਕ ਬਹੁਤ ਪੁਰਾਣੀ ਵਾਰਤਾ ਹੈ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਇਹ ਪ੍ਰਸੰਗ ਆਉਂਦਾ ਹੈ, ਪਰ ਕਵੀ ਸੰਤੋਖ ਸਿੰਘ ਜੀ ਥੋੜਾ ਸੰਖੇਪ ਮਾਤਰ ਹੀ ਇੱਥੇ ਬਿਆਨ ਕਰਦੇ। ਗੋਏ ਦਵਾਲ ਥੇ ਜੋ ਪਰਿਓ, ਉਜਰਿਓ ਧਰਮ ਝੂਠ ਥੋ ਕਰਿਓ। ਹੁਣ ਉਹ ਦੱਸਦਾ ਹੈ ਕਿ ਗੋਇੰਦਵਾਲ ਥੇ ਦੇ ਰੂਪ ਦੇ ਵਿੱਚ ਤਬਦੀਲ ਹੋਇਆ ਸੀ, ਔਰ ਉਜਰਿਓ ਧਰਮ ਝੂਠ ਥੋ ਕਹਿਓ। ਗੋਂਦੇ ਨਾਮ ਦਾ ਇੱਕ ਖੱਤਰੀ ਸੀ ਜਿਨੇ ਕਿ ਝੂਠੀ ਸਹੁੰ ਖਾਧੀ ਸੀ ਧਰਮ ਦੀ, ਤੇ ਜਿਸ ਕਰਕੇ ਉਥੇ ਜਿਹੜੇ ਵੀ ਉਹ ਮਕਾਨ ਬਣਾਉਂਦਾ ਸੀ ਉਥੇ ਦੇ ਰਹਿਣ ਵਾਲੇ ਭੂਤ ਪ੍ਰੇਤ ਉਹਨਾਂ ਨੂੰ ਰਾਤ ਦੇ ਵੇਲੇ ਢਾ ਦਿੰਦੇ ਸਨ। ਗੋਂਦੇ ਨੇ ਫਿਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਸੀ ਕਿ ਸੱਚੇ ਪਾਤਸ਼ਾਹ, ਮੇਰਾ ਪਿੰਡ ਨਹੀਂ ਵਸਣ ਦਿੰਦੇ ਭੂਤ ਪ੍ਰੇਤ, ਮੈਂ ਦਿਨੇ ਬਣਾਉਣਾ ਹਾਂ ਤੇ ਰਾਤ ਨੂੰ ਢਾ ਦਿੰਦੇ ਨੇ। ਤੇ ਫਿਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਹੁਕਮ ਕੀਤਾ ਸੀ ਕਿ ਤੁਸੀਂ ਜਾਓ ਮੇਰੀ ਸੋਟੀ ਨੂੰ ਨਾਲ ਲੈ ਕੇ ਉਥੋਂ ਭੂਤਾਂ ਪ੍ਰੇਤਾਂ ਨੂੰ ਕੱਢੋ ਤੇ ਇੱਕ ਨਵਾਂ ਨਗਰ ਵਸਾਓ। ਇਸ ਤੋਂ ਪਿੱਛੋਂ ਸਤਿਗੁਰੂ ਅਮਰਦਾਸ ਜੀ ਜੋ ਕਿ ਉਸ ਵੇਲੇ ਸਤਿਗੁਰੂ ਅੰਗਦ ਜੀ ਦੇ ਦਾਸ ਹੀ ਸਨ, ਹੁਕਮ ਨੂੰ ਮੰਨ ਕੇ ਸਤਿਗੁਰੂ ਅੰਗਦ ਦੀ ਸੋਟੀ ਨੂੰ ਲੈ ਕੇ ਉਥੇ ਪਹੁੰਚੇ, ਸਾਰਿਆਂ ਭੂਤਾਂ ਪ੍ਰੇਤਾਂ ਨੂੰ ਕੱਢਿਆ ਤੇ ਫਿਰ ਉਹ ਨਗਰੀ ਵਸਾਈ ਤੇ ਗੋਂਦੇ ਦੇ ਨਾਮ ਦੇ ਉੱਤੇ ਹੀ ਉਸ ਨਗਰੀ ਦਾ ਨਾਮ ਫਿਰ ਗੋਇੰਦਵਾਲ ਰੱਖਿਆ ਗਿਆ। ਇਹ ਉਸ ਗੱਲ ਦੇ ਵੱਲ ਇਸ਼ਾਰਾ ਹੈ। ਉਹ ਕਹਿੰਦਾ ਹੈ ਕਿ ਬੜਾ ਲੰਮਾ ਸਮਾਂ ਉੱਥੇ ਪਹਿਲਾਂ ਅਸੀਂ ਰਹਿੰਦੇ ਸਾਂ, ਪਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਸਮੇਂ ਅਮਰਦਾਸ ਜੀ ਨੂੰ ਉੱਥੇ ਭੇਜ ਦਿੱਤਾ। ਗੋਇੰਦਵਾਲ ਥੇ ਜੋ ਪਰਿਓ, ਉਜਰਿਓ ਧਰਮ ਝੂਠ ਥੋ ਕਰਿਓ। ਇੱਕ ਬਹੁਤ ਲੰਮੀ ਸਾਖੀ ਹੈ ਕਿ ਕਿਸ ਤਰ੍ਹਾਂ ਦਾ ਉਸ ਗੋਂਦੇ ਨੇ ਝੂਠ ਬੋਲਿਆ ਸੀ, ਝੂਠੀ ਸਹੁੰ ਖਾਧੀ ਸੀ, ਜਿਹਦੇ ਕਾਰਨ ਉਹ ਐਸਾ ਫਲ ਮਿਲਿਆ ਕਿ ਉੱਥੇ ਭੂਤਾਂ ਪ੍ਰੇਤਾਂ ਦਾ ਵਾਸਾ ਹੋ ਗਿਆ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਇਹ ਇਤਿਹਾਸ ਲੰਘਿਆ ਸੀ, ਮੈਂ ਕਥਾ ਵੀ ਕੀਤੀ ਸੀ, ਆਪ ਜੀ ਨੇ ਸ਼੍ਰਵਣ ਕੀਤਾ ਹੋਏਗਾ। ਮੈਂ ਉਸ ਲੰਮੀ ਵਿਥਿਆ ਦੇ ਵੱਲ ਨਹੀਂ ਜਾਣਾ, ਟੂਕ ਦੇ ਮਾਤਰ ਹੀ ਕਵੀ ਜੀ ਬਿਆਨ ਕਰਦੇ ਨੇ ਤੇ ਟੂਕ ਦੇ ਮਾਤਰ ਇਸ਼ਾਰੇ ਦੇ ਮਾਤਰ ਹੀ ਮੈਂ ਅਰਜ ਕਰਾਂਗਾ। ਅਬ ਤੁਮ ਜਾਏ ਬਸਾਵਣ ਕਰੀਏ, ਹਮਰੇ ਕਰ ਕੀ ਛਟੀ ਸੋ ਧਰੀਏ। ਉਜਰਾ ਭੂਤ ਹੈ, ਉਹ ਸਤਿਗੁਰੂ ਤੇਗ ਬਹਾਦਰ ਜੀ ਨੂੰ ਵਾਰਤਾ ਸੁਣਾਉਂਦਾ ਹੈ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਹੁਕਮ ਕੀਤਾ ਸਤਿਗੁਰੂ ਅੰਗਦ ਨੇ ਕਿ ਤੂੰ ਮੇਰੇ ਹੱਥ ਦੀ ਛੜੀ ਲੈ ਜਾ ਤੇ ਉਥੇ ਭੂਤਾਂ ਪ੍ਰੇਤਾਂ ਨੂੰ ਕੱਢ ਕੇ ਉਥੇ ਨਵੀਂ ਨਗਰੀ ਵਸਾ। ਭੂਤ ਪ੍ਰੇਤ ਕੋ ਲਾਖੋਂ ਦਲ ਹੈ, ਦੇਖ ਛਟੀ ਪਾਜੈ ਤਜ ਚਲ ਹੈ। ਕਹਿੰਦਾ ਕਿ ਸਤਿਗੁਰੂ ਅੰਗਦ ਜੀ ਨੇ ਹੁਕਮ ਕੀਤਾ ਸੀ ਅਮਰਦਾਸ ਜੀ ਨੂੰ ਕਿ ਬਹੁਤ ਸਾਰੇ ਜਿਹੜੇ ਭੂਤ ਪ੍ਰੇਤ ਲੱਖਾਂ ਦੀ ਗਿਣਤੀ ਦੇ ਵਿੱਚ ਉਥੇ ਵਸਦੇ ਨੇ, ਉਹ ਛਟੀ ਦਿਖਾਉਣ ਦੇ ਨਾਲ ਹੀ ਭੱਜ ਜਾਣਗੇ, ਦੌੜ ਜਾਣਗੇ। ਹੁਕਮ ਮਾਨ ਸ੍ਰੀ ਅਮਰ ਸੋਆਏ, ਹਮ ਸਭ ਇਨਕੋ ਦੀਨ ਪਲਾਏ। ਕਹਿੰਦਾ ਹੈ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਿ ਹੁਕਮ ਨੂੰ ਮੰਨ ਕੇ ਸਤਿਗੁਰੂ ਅਮਰਦਾਸ ਜੀ ਉੱਥੇ ਆਏ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਨੇ ਉੱਥੋਂ ਛਟੀ ਦੀ ਕਿਰਪਾ ਦੇ ਨਾਲ ਦੌੜਾ ਦਿੱਤਾ। ਜੰਗਲ ਦੇਸ਼ ਇਤੈ ਸਭ ਆਏ, ਆਦ ਬਠਿੰਡੇ ਬਸ ਸੁਖ ਪਾਏ। ਕਹਿੰਦਾ ਕਿ ਫਿਰ ਅਸੀਂ ਵੱਖਰੀ ਵੱਖਰੀ ਜਗ੍ਹਾ ਦੇ ਉੱਤੇ ਮਾਲਵੇ ਦੇ ਇਲਾਕੇ ਦੇ ਵਿੱਚ ਪਸਰ ਗਏ, ਭਾਵ ਕਿ ਬਠਿੰਡੇ ਵੀ ਬਹੁਤ ਸਾਰੇ ਰਹਿੰਦੇ ਨੇ। ਆਵਣ ਪਾਸ ਦੇਸ਼ ਤੋਂ ਮਾਰੋ, ਹਮਕੋ ਦੁੱਖ ਤੋਂ ਡਰੋ ਔਰ ਤਾਰੋ। ਤੇ ਕਹਿੰਦਾ ਹੈ ਕਿ ਹੁਣ ਤੁਹਾਡਾ ਇਸ ਇਲਾਕੇ ਦੇ ਵਿੱਚ ਜਦੋਂ ਦਾ ਆਉਣਾ ਹੋਇਆ ਤੇ ਤੁਹਾਡਾ ਆਉਣਾ ਸਾਡੇ ਸਾਰਿਆਂ ਦੇ ਵਾਸਤੇ ਦੁੱਖ ਦਾ ਕਾਰਨ ਹੈ, ਸਾਨੂੰ ਬਹੁਤ ਡਰ ਲੱਗਦਾ ਹੈ। ਕਹਾਂ ਬਾਸ ਹਮ ਕਰ ਹੈ ਜਾਏ, ਕਿਰਪਾ ਤਾਰ ਦੇ ਦੇਸ਼ ਬਤਾਏ। ਉਹ ਭੂਤ ਕਹਿੰਦਾ ਕਿ ਦੱਸੋ ਅਸੀਂ ਕਿੱਥੇ ਜਾ ਕੇ ਵਾਸਾ ਕਰੀਏ, ਸਾਡੇ ਤੇ ਵੀ ਕਿਰਪਾ ਨੂੰ ਧਾਰਨ ਕਰੋ ਤੇ ਸਾਨੂੰ ਜਗ੍ਹਾ ਦੱਸੋ ਕਿ ਜਿੱਥੇ ਅਸੀਂ ਜਾ ਕੇ ਵਾਸਾ ਕਰੀਏ। ਸ੍ਰੀ ਗੁਰ ਕਹਿਓ ਆਏ ਇੱਕ ਕਾਲ, ਬਿਤੈ ਬਰਖ ਕੇਤ ਕੇਸ ਟਾਲ। ਜਦੋਂ ਉਸਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ, ਕਹਿੰਦੇ ਨੇ ਆਏ ਇੱਕ ਕਾਲ, ਕਹਿੰਦੇ ਨੇ ਐਸਾ ਸਮਾਂ ਆਵੇਗਾ ਪਰ ਬਹੁਤੇ ਸਾਰੇ ਵਰੇ ਬਤੀਤ ਹੋ ਜਾਣਗੇ।
ਏਕ ਪੁਰਖ ਆਵੈ ਇਸ ਦੇਸ਼, ਜਾਏ ਬਠਿੰਡੇ ਕਰੇ ਪਰਵੇਸ਼।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇੱਕ ਪੁਰਖ ਪੈਦਾ ਹੋਵੇਗਾ, ਉਹ ਜਦੋਂ ਇਸ ਇਲਾਕੇ ਦੇ ਵਿੱਚ ਆਵੇਗਾ, ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਬਠਿੰਡੇ ਦੇ ਵਿੱਚ ਵੀ ਜ਼ਰੂਰ ਪ੍ਰਵੇਸ਼ ਕਰੇਗਾ।
ਤਹਿ ਤੇ ਦੇਵ ਨਿਕਾਸੈ ਸੋਏ, ਬਸਬੇ ਦੇਸ਼ ਦੇ ਜਬ ਹੋਏ।
ਸਤਿਗੁਰੂ ਜੀ ਕਹਿੰਦੇ ਨੇ ਉਹ ਪੁਰਖ ਆਵੇਗਾ ਤੇ ਬਠਿੰਡੇ ਦੇ ਵਿੱਚ ਜਿਹੜਾ ਦੈਂਤ ਰਹਿੰਦਾ ਹੈ ਉਸ ਨੂੰ ਵੀ ਕੱਢੇਗਾ।
ਬਸਬੇ ਦੇਸ਼ ਦੇ ਜਬ ਹੈ,
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਉਹ ਹੋਵੇਗਾ ਤੁਹਾਡੇ ਵਸਣ ਦੇ ਲਈ ਉਹ ਤੁਹਾਨੂੰ ਵੀ ਜਗ੍ਹਾ ਦੇਵੇਗਾ। ਹੁਣ ਸਤਿਗੁਰੂ ਤੇਗ ਬਹਾਦਰ ਜੀ ਇਸ਼ਾਰਾ ਕਰਦੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਾਬਤ ਕਿ ਉਹ ਪੁਰਖ ਪੈਦਾ ਹੋਵੇਗਾ, ਉਹ ਇੱਥੇ ਆਵੇਗਾ, ਬਠਿੰਡੇ ਦੇ ਵਿੱਚੋਂ ਕਾਣੇ ਦੇਵ ਨੂੰ ਵੀ ਕੱਢੇਗਾ ਤੇ ਫਿਰ ਉਹ ਤੁਹਾਨੂੰ ਵੀ ਰਹਿਣ ਦੇ ਵਾਸਤੇ ਜਗ੍ਹਾ ਦੇਵੇਗਾ।
ਇਮ ਸੁਣ ਨਮਸਕਾਰ ਕਰ ਗਯੋ, ਸ੍ਰੀ ਗੁਰ ਸੇਜ ਸੋਏ ਸੁਖ ਲਹਿਓ।
ਇਸ ਤਰ੍ਹਾਂ ਦੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਉਹ ਭੂਤ ਉਥੋਂ ਚਲਾ ਗਿਆ ਨਮਸਕਾਰ ਕਰਕੇ, ਤੇ ਸਤਿਗੁਰੂ ਜੀ ਨੇ ਸੁਖ ਦੇ ਨਾਲ ਆਪਣੇ ਸੇਜਾਂ ਦੇ ਉੱਤੇ ਵਿਸਰਾਮ ਕੀਤਾ।
ਸੁਪਤ ਜਥਾ ਸੁਖ ਨਿਸਾ ਬਤਾਈ, ਪੁਣ ਧਮ ਨਸਿਓ ਪ੍ਰਾਤ ਹੋਏ ਆਈ।
ਸੁਖ ਦੇ ਨਾਲ ਰਾਤ ਨੂੰ ਵਿਸਰਾਮ ਕਰਕੇ ਰਾਤ ਨੂੰ ਬਤੀਤ ਕੀਤਾ। ਕਵੀ ਜੀ ਲਿਖਦੇ ਨੇ ਸਾਰੇ ਦਾ ਸਾਰਾ ਤਮ, ਸਾਰੇ ਦਾ ਸਾਰਾ ਹਨੇਰਾ ਦੂਰ ਹੋ ਗਿਆ ਤੇ ਪ੍ਰਾਤ ਹੋ ਗਈ, ਭਾਵ ਕੇ ਸਵੇਰਾ ਹੋ ਗਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਕਿਤਕ ਦਿਵਸ ਤਿਸ ਗ੍ਰਾਮ ਮੈਂ ਬਸੇ ਗੁਰੂ ਮਹਾਰਾਜ, ਸੰਗਤ ਦੇਖ ਨਿਹਾਲ ਹੋਏ ਸਿੱਖਣ ਸੁਧਰੇ ਕਾਜ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੌੜ ਪਿੰਡ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਹੁਤੇ ਸਾਰੇ ਦਿਨ ਬਤੀਤ ਕੀਤੇ, ਸੰਗਤ ਨੂੰ ਬਹੁਤ ਜ਼ਿਆਦਾ ਨਿਹਾਲ ਕੀਤਾ ਤੇ ਸਿੱਖਾਂ ਦੇ ਕਾਰਜਾਂ ਨੂੰ ਸਵਾਰੇ।
ਚੱਲ ਦਲ ਲੱਗਿਓ ਜੰਡ ਤੇ ਸਮਾਹੀ, ਸਤਿਗੁਰ ਬਾਕ ਨਿਫਲ ਕਿਮ ਜਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੇ ਹੀ ਦਿਨਾਂ ਤੋਂ ਬਾਅਦ ਉਹ ਜਿਹੜਾ ਜੰਡ ਦਾ ਰੁੱਖ ਸੀ, ਉਸ ਜੰਡ ਦੇ ਰੁੱਖ ਦੇ ਵਿੱਚ ਇੱਕ ਪਿੱਪਲ ਉੱਗ ਪਿਆ। ਸਤਿਗੁਰ ਬਾਕ ਨਿਫਲ ਕਿਮ ਜਾਏ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਆਖੇ ਹੋਏ ਜਿਹੜੇ ਬਚਨ ਨੇ ਉਹ ਨਿਫਲ ਨਹੀਂ ਜਾ ਸਕਦੇ, ਉਹ ਬੇਅਸਰੇ ਨਹੀਂ ਜਾ ਸਕਦੇ।
ਭਇਓ ਦੇਵਤਾ ਕੋ ਤੈ ਬਾਸ, ਜੋ ਸਭ ਕੋ ਸੁਖ ਦੇਤ ਪਰ ਕਾਸ਼।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੰਡ ਦੇ ਰੁੱਖ ਦੇ ਉੱਤੇ ਹੀ ਇੱਕ ਪਿੱਪਲ ਦਾ ਬੂਟਾ ਉੱਗ ਗਿਆ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਉਸ ਜਗ੍ਹਾ ਦੇ ਉੱਤੇ ਦੇਵਤੇ ਦਾ ਵਾਸਾ ਹੋ ਗਿਆ, ਕਿਉਂਕਿ ਪਿੱਪਲ ਦੇ ਰੁੱਖ ਨੂੰ ਬ੍ਰਹਮਾ ਵੀ ਮੰਨਿਆ ਜਾਂਦਾ ਤੇ ਬ੍ਰਹਮਾ ਬਹੁਤ ਵੱਡਾ ਦੇਵਤਾ ਮੰਨਿਆ ਜਾਂਦਾ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਪਿੱਪਲ ਦਾ ਰੁੱਖ ਉੱਗਿਆ, ਭਾਵ ਕੇ ਦੇਵਤਿਆਂ ਦੇ ਵਰਗਾ, ਜੋ ਸਭ ਕੋ ਸੁਖ ਦੇਤ ਪ੍ਰਕਾਸ਼, ਭਾਵ ਕੇ ਛਾਇਆ ਰੂਪੀ ਪ੍ਰਤੱਖ ਸੁਖ ਦੇਣ ਕਰਕੇ ਪਿੱਪਲ ਦੇਵਤਾ ਹੈ।
ਸੁੱਟ ਪ੍ਰਿਆ ਕੇ ਇੱਕ ਦਿਓਸ ਡਸਾਇਓ, ਉਜਲ ਆਸ ਤਰਨ ਸੋ ਛਾਇਓ।
ਇੱਕ ਬਹੁਤ ਸੁੰਦਰ ਪਲੰਘ ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਡਾਇਆ ਗਿਆ ਸੀ ਜਿਹਦੇ ਉੱਤੇ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਚਿੱਟੇ ਰੰਗ ਦਾ ਆਸਨ ਵਿਛਾਇਆ ਸੀ।
ਤਿਸ ਪਰ ਬੈਠੇ ਗੁਰੂ ਮਹਾਰਾਜ, ਦਰਸ਼ਨ ਦੇਤ ਗਰੀਬ ਨਿਵਾਜ।
ਉਸ ਪਲੰਘ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਬੈਠੇ ਤੇ ਗਰੀਬ ਨਿਵਾਜ ਜੀ ਸੰਗਤਾਂ ਨੂੰ ਦਰਸ਼ਨ ਦੇਣ ਲੱਗੇ।
ਅਪਰ ਪੰਚਾਇਤ ਗੁਰ ਟਿਗ ਆਏ, ਕੰਬਲ ਪਰ ਬੈਠੇ ਸਮੋਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੰਡ ਦੀ ਪੰਚਾਇਤ ਇਕੱਠੀ ਹੋ ਕੇ ਸਤਿਗੁਰਾਂ ਦੇ ਕੋਲ ਪਹੁੰਚੀ ਤੇ ਜਿੰਨੇ ਵੀ ਉਹ ਪੰਚਾਇਤ ਦੇ ਰੂਪ ਦੇ ਵਿੱਚ ਆਦਮੀ ਆਏ ਨੇ ਉਹ ਕੰਬਲਾਂ ਵਿਛਿਆ ਹੋਇਆਂ ਦੇ ਉੱਤੇ ਬੈਠੇ।
ਦਰਸ਼ਨ ਕਰੈ ਹੋਏ ਅਰਦਾਸ, ਅਰਪੈ ਬ੍ਰਿੰਦ ਉਪਾਇਨ ਪਾਸ।
ਸਾਰੇ ਦੇ ਸਾਰੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰ ਰਹੇ ਨੇ ਤੇ ਸਾਰਿਆਂ ਦੇ ਵੱਲੋਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਟਾਵਾਂ ਅਰਪਣ ਹੋ ਰਹੀਆਂ ਨੇ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮੌੜ ਪਿੰਡ ਦੇ ਵਿੱਚ ਆਪਣਾ ਵਾਸਾ ਕੀਤਾ ਹੋਇਆ, ਉਥੋਂ ਦੀ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਕੇ ਦਰਸ਼ਨ ਕਰਕੇ ਭੇਟਾਵਾਂ ਨੂੰ ਅਰਪਣ ਕਰ ਰਹੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ੍ਹਾਂ ਨੇ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਬਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਨਮ ਮਰਨ ਦੁੱਖ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਸ ਸਾਡਾ ਧਰਮ ਬਣਿਆ ਰਹਿ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਯੁੱਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ, ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲਓ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।